ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ ਜਬ ਝਰੀਐ ਤਬ ਹੋਏ ਭਸਮ ਤਨ ਰਹਿ ਕਿਰਮ ਦਲ ਖਾਈ ਕਾਚੀ ਗਾਗਰ ਨੀਰ ਪਰਤ ਹੈ ਯਾ ਤਨ ਕੀ ਇਹ ਬਡਾਈ ਜਬ ਜਰੀਐ ਤਬ ਹੋਏ ਭਸਮ ਤਨ ਰਹਿ ਕਿਰਮ ਦਲ ਖਾਈ ਕਾਚੀ ਗਾਗਰ ਨੀਰ ਪਰਤ ਹੈ ਯਾ ਤਨ ਕੀ ਇਹ ਬਡਾਈ ਕਾਹੇ ਭਈਆ ਫਿਰ ਤਉ ਫੁੱਲਿਆ ਫੁੱਲਿਆ ਜਬ ਦਸ ਮਾਸ ਉਰਦ ਮੁਖ ਰਹਿਤਾ ਸੋ ਦਿਨ ਕੈਸੇ ਭੁੱਲਿਆ ਰਹਾਉ ਜਿਉਂ ਮਦ ਮਾਖੀ ਤਿਉਂ ਸਠੋਰ ਰਸ ਜੋਰ ਜੋਰ ਧਨ ਕੀਆ ਮਰਤੀ ਬਾਰ ਲੇਹੋ ਕਰੀਐ ਭੂਤ ਰਹਿਣ ਕਿਉਂ ਦੀਆ ਦੇਹੋਰੀ ਲਓ ਬਰੀ ਨਾਰ ਸੰਗ ਪਈ ਆਗੈ ਸਜਨ ਸੁਹੇਲਾ ਮਰ ਕਟ ਲਓ ਸਭ ਲੋਕ ਕੁਟੰਬ ਪਇਓ ਆਗੈ ਹੰਸ ਅਕੇਲਾ ਕਹਿਤ ਕਬੀਰ ਸੁਨਹੋ ਰੇ ਪ੍ਰਾਨੀ ਪਰੇ ਕਾਲ ਗ੍ਰਸ ਕੂਆ ਝੂਠੀ ਮਾਇਆ ਆਪ ਬੰਧਾਇਆ ਜਿਉਂ ਨਲਨੀ ਭ੍ਰਮ ਸੂਆ ਕਹਿਤ ਕਬੀਰ ਸੁਨਹੋ ਰੇ ਪ੍ਰਾਨੀ ਪਰੇ ਕਾਲ ਗ੍ਰਸ ਕੂਆ ਝੂਠੀ ਮਾਇਆ ਆਪ ਬੰਧਾਇਆ ਜਿਉਂ ਨਲਨੀ ਭ੍ਰਮ ਸੂਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਅੰਮ੍ਰਿਤ ਵੇਲੇ ਪ੍ਰਾਪਤ ਹੋਏ ਸ੍ਰੀ ਮੁੱਖ ਵਾਕ ਸਾਹਿਬ ਜੀ ਦੀ ਕਥਾ ਵਿਚਾਰ ਕਰਨ ਸੁਣ ਹਿੱਤ ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਮੀਡੀਆ ਦੇ ਸਾਧਨ ਰਾਹੀਂ ਆਪੋ ਆਪਣੇ ਘਰਾਂ ਅੰਦਰ ਜੁੜ ਮਿਲ ਬੈਠੇ ਗੁਰੂ ਪਿਆਰੀ ਸਾਧ ਸੰਗਤ ਜੀ ਗੁਰਫਤਿਹ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਯਾ ਹਰ ਪੀਰ ਜਗਤ ਗੁਰ ਬਾਬਾ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਗੁਰਪੁਰਬ ਜੋ ਕਿ ਪਰਸੋਂ 5 ਨਵੰਬਰ ਨੂੰ ਆ ਰਿਹਾ ਹੈ। ਦੇਸ਼ਾਂ ਵਿਦੇਸ਼ਾਂ ਵਿੱਚ ਬੜੀ ਭਾਵਨਾ ਸ਼ਰਧਾ ਦੇ ਨਾਲ ਸੰਗਤਾਂ ਵੱਲੋਂ ਮਨਾਇਆ ਜਾ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿੱਥੇ ਵੱਖ ਵੱਖ ਇਤਿਹਾਸਕ ਗੁਰਦੁਆਰਾ ਸਾਹਿਬਾਨ ਜੀ ਵਿਖੇ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ, ਉੱਥੇ ਵਿਸ਼ੇਸ਼ ਰੂਪ ਵਿੱਚ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਅੱਜ ਤੋਂ 3, 4, 5 ਨਵੰਬਰ ਤੱਕ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ। ਬਹੁਤ ਵੱਡੀ ਪੱਧਰ 'ਤੇ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਇਹਨਾਂ ਸਮਾਗਮਾਂ ਅੰਦਰ ਹਾਜ਼ਰੀਆਂ ਭਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਉੱਥੇ ਨਾਲ ਹੀ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਤਿੰਨਾਂ ਦੇ 350 ਸਾਲਾ ਅਰਧ ਸ਼ਤਾਬਦੀ ਦਿਹਾੜੇ ਨੂੰ ਸਮਰਪਿਤ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ 350 ਸਾਲਾ ਅਰਧ ਸ਼ਤਾਬਦੀ ਗੁਰਿਆਈ ਗੁਰਪੁਰਬ ਨੂੰ ਸਮਰਪਿਤ ਜੋ ਮਹਾਨ ਨਗਰ ਕੀਰਤਨ 21 ਅਗਸਤ ਤੋਂ ਗੁਰਦੁਆਰਾ ਸ਼੍ਰੀ ਧੋਬੜੀ ਸਾਹਿਬ ਅਸਾਮ ਦੀ ਧਰਤੀ ਤੋਂ ਆਰੰਭ ਹੋ ਕੇ ਭਾਰਤ ਦੀਆਂ ਵੱਖ ਵੱਖ ਸਟੇਟਾਂ ਦੇ ਵਿੱਚੋਂ ਹੁੰਦਾ ਹੋਇਆ ਪੰਜਾਬ ਵਿੱਚ ਦਾਖਲ ਹੋ ਚੁੱਕਾ ਹੈ। ਨਿੱਤਾ ਪ੍ਰਤੀ ਵੱਖ ਵੱਖ ਇਤਿਹਾਸਕ ਗੁਰਦੁਆਰਾ ਸਾਹਿਬਾਨ ਜੀ ਦੇ ਵਿੱਚ ਪੜਾਅ ਕੀਤੇ ਜਾ ਰਹੇ ਹਨ। ਇੱਧਰ ਆਪਣੇ ਵਾਲੇ ਪਾਸੇ ਵੀ 6 ਨਵੰਬਰ ਰਾਤ ਨੂੰ ਸ਼੍ਰੀ ਤਰਨ ਤਾਰਨ ਸਾਹਿਬ ਪਹੁੰਚੇਗਾ। 7 ਨਵੰਬਰ ਰਾਤ ਨੂੰ ਗੁਰਦੁਆਰਾ ਛੇਹਰਟਾ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇਗਾ। 8 ਨਵੰਬਰ ਰਾਤ ਨੂੰ ਇੱਥੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਇੱਥੇ ਵਿਸ਼ਰਾਮ ਹੋਵੇਗਾ। 9 ਨੂੰ ਇੱਥੋਂ ਅਗਲੇ ਪੜਾਅ ਵਾਸਤੇ ਸਾਰਾ ਸ਼ਡਿਊਲ ਬਣਿਆ ਹੋਇਆ ਹੈ। ਇਹ ਸ਼ਤਾਬਦੀਆਂ ਵੀ ਭਾਗਾਂ ਵਾਲਿਆਂ ਨੂੰ ਮਨਾਉਣ ਦਾ ਇਹ ਸੁਭਾਗਾ ਅਵਸਰ ਪ੍ਰਾਪਤ ਹੁੰਦਾ ਇਸ ਮਹਾਨ ਸ਼ਹੀਦੀ ਨਗਰ ਕੀਰਤਨ ਦੇ ਵਿੱਚ ਵੀ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਆਪਣੇ ਜਨਮ ਦੀਆਂ ਉਹਨਾਂ ਅਮੋਲਕ ਘੜੀਆਂ ਨੂੰ ਇਹਨਾਂ ਮਹਿੰਗੇ ਸਵਾਸਾਂ ਨੂੰ ਸਫਲਾ ਕਰਨ ਦਾ ਯਤਨ ਕਰੀਏ। ਅੱਜ ਖਾਲਸੇ ਪੰਥ ਦੀ ਮਾਤਾ ਸਾਡੀ ਮਾਂ ਦਾ ਜਨਮ ਦਿਹਾੜਾ ਮਾਤਾ ਸਾਹਿਬ ਕੌਰ ਜੀ, ਸਮੂਹ ਖਾਲਸਾ ਪੰਥ ਨੂੰ ਆਪਣੀ ਮਾਂ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਜੀ। ਅਸੀਂ ਕਿੰਨੇ ਭਾਗਾਂ ਵਾਲੇ ਹਾਂ, ਜਿਹੜਾ ਕਿਹਾ ਜਾਂਦਾ ਨਾ ਵੀ ਬੱਚੇ ਜੋ ਵੀ ਹੁੰਦੇ ਆਪਣੇ ਮਾਤਾ ਪਿਤਾ ਦੀ ਦੇਣ ਹੁੰਦੇ ਆ, ਅਤੇ ਸਾਨੂੰ ਤਾਂ ਸਮਰੱਥ ਸਤਿਗੁਰੂ ਪਿਤਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਂਵਰਗਾ ਮਹਾਰਾਜ ਵਰਗਾ ਪਿਤਾ ਮਿਲਿਆ ਅਤੇ ਸਿਮਰਨ ਅਤੇ ਸੇਵਾ ਦੀ ਮੂਰਤ, ਸਬਰ ਸੰਤੋਖ ਦੀ ਮੂਰਤ ਮਾਂ ਮਿਲੀ ਮਾਤਾ ਸਾਹਿਬ ਕੌਰ ਜੀ ਵਰਗੀ। ਤਾਂ ਹੀ ਖਾਲਸਾ ਪੰਥ ਨਾ ਕਿਸੇ ਦੇ ਝੁਕਾਇਆ ਝੁਕਦਾ, ਨਾ ਕਿਸੇ ਦੇ ਮੁਕਾਇਆ ਮੁੱਕਦਾ। ਕਿਉਂ? ਕਿਉਂਕਿ ਪਿਤਾ ਅਤੇ ਮਾਂ ਬੜੇ ਸਮਰੱਥ ਮਿਲੇ ਆ ਸਾਨੂੰ। ਮਾਂ ਜੀ ਦਾ ਥੋੜ੍ਹਾ ਜਿਹਾ ਆਪਾਂ ਸਮੇਂ ਦੇ ਵਿੱਚ ਰਹਿ ਕੇ ਜ਼ਰੂਰ ਜ਼ਿਕਰ ਕਰਾਂਗੇ ਜਿੰਨਾ ਸਮੇਂ ਨੇ ਇਜਾਜ਼ਤ ਦਿੱਤੀ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਿੱਥੇ ਦੇਸ਼ਾਂ ਦੇਸ਼ਾਂਤਰਾਂ ਦਾ ਭਰਮਣ ਕਰਕੇ ਭੁੱਲੀ ਭਟਕੀ ਲੁਕਾਈ ਨੂੰ ਸਿੱਧੇ ਰਸਤੇ ਪਾਇਆ, ਕਈਆਂ ਨੂੰ ਆਪਣੀ ਚਰਨ ਛੋਹ ਦੇ ਕਰਕੇ ਉਹਨਾਂ ਦੇ ਜੀਵਨ ਬਦਲ ਦਿੱਤੇ। ਸਤਿਗੁਰੂ ਜੀ ਜਦੋਂ ਜੇਹਲਮ ਜ਼ਿਲ੍ਹਾ ਜੇਹਲਮ ਜੋ ਅੱਜ ਕੱਲ੍ਹ ਪਾਕਿਸਤਾਨ ਵਿੱਚ ਹੈ ਇੱਥੇ ਇੱਕ ਇਤਿਹਾਸਿਕ ਨਗਰ ਹੈ ਰੋਹਤਾਸ ਇੱਥੇ ਵੀ ਗਏ ਸਤਿਗੁਰੂ ਜੀ ਇੱਥੇ ਇੱਕ ਭਾਈ ਭਗਤੂ ਨਾਂ ਦਾ ਇੱਕ ਸਿੱਖ ਸਤਿਗੁਰੂ ਜੀ ਦੀ ਚਰਨ ਸ਼ਰਨ ਦੇ ਵਿੱਚ ਆਇਆ ਜਿਸ ਨੂੰ ਬੱਸੀ ਖੱਤਰੀ ਕਰਕੇ ਲਿਖਿਆ ਜੀ ਇਹ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਸਿੱਖ ਬਣਿਆ ਜੀ ਇਸੇ ਦੀ ਪੀੜ੍ਹੀ ਵਿੱਚੋਂ ਅੰਸ਼ ਬੰਸ਼ ਵਿੱਚੋਂ ਫਿਰ ਨੌਵੇਂ ਪਾਤਸ਼ਾਹ ਜੀ ਦੇ ਵੇਲੇ ਨਾ ਥੋੜ੍ਹਾ ਥੋੜ੍ਹਾ ਵਖਰੇਵਾਂ ਜੀ ਭਾਈ ਰਾਮਾ ਜੀ ਵੀ ਭਾਈ ਰਾਮੂ ਜੀ ਵੀ ਥੋੜ੍ਹਾ ਥੋੜ੍ਹਾ ਇਸ ਤਰ੍ਹਾਂ ਲਗਾ ਮਾਤਰਾ ਦਾ ਨਾਂ ਦਾ ਫਰਕ ਹੈ ਜੀ ਭਾਈ ਰਾਮੂ ਜੀ ਬੱਸੀ ਖੱਤਰੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਵੇਲੇ ਇਹਨਾਂ ਨੇ ਸਤਿਗੁਰੂ ਜੀ ਦੀ ਚਰਨ ਸ਼ਰਨ ਦੇ ਵਿੱਚ ਰਹੇ ਸਿੱਖੀ ਧਾਰਨ ਕੀਤੀ ਕਿਉਂਕਿ ਇਹ ਪਰਿਵਾਰ ਦਾ ਪਿਛੋਕੜ ਪਹਿਲੇ ਪਾਤਸ਼ਾਹ ਜੀ ਦੇ ਵੇਲੇ ਤੋਂ ਹੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰ ਘਰ ਨਾਲ ਜੁੜਿਆ ਸੀ ਅਤੇ ਭਾਈ ਰਾਮੂ ਜੀ ਦੀ ਧਰਮ ਸੁਪਤਨੀ ਸੀ ਬੀਬੀ ਜਸ ਦੇਵੀ ਕੌਰ ਜੀ ਇਹਨਾਂ ਦੇ ਘਰ ਇੱਕ ਬੱਚੇ ਅਤੇ ਇੱਕ ਬੱਚੀ ਨੇ ਜਨਮ ਲਿਆ ਬੱਚੀ ਦਾ ਨਾਂ ਇਹਨਾਂ ਨੇ ਰੱਖਿਆ ਜੀ ਸਾਹਿਬ ਦੇਵਾਂ ਜੀ ਅਤੇ ਬੱਚੇ ਦਾ ਨਾਂ ਰੱਖਿਆ ਸਾਹਿਬ ਚੰਦ ਜ਼ਿਕਰ ਕੀਤਾ ਇਤਿਹਾਸਕਾਰਾਂ ਨੇ ਇਹ ਜੋ ਬੱਚੀ ਜੋ ਸਾਡੀ ਮਾਂ ਹੈ ਮਾਤਾ ਸਾਹਿਬ ਕੌਰ ਜੀ ਬਚਪਨ ਤੋਂ ਹੀ ਭਜਨ ਬੰਦਗੀ ਸੇਵਾ ਸਿਮਰਨ ਦੀ ਮੂਰਤ ਸਬਰ ਸੰਤੋਖ ਦੀ ਮੂਰਤ ਅਤੇ ਮਾਂ ਪਿਓ ਨੇ ਸੰਕਲਪ ਕਰ ਲਿਆ ਸੀ ਕਿ ਅਸੀਂ ਇਸ ਆਪਣੀ ਬੱਚੀ ਨੂੰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਭੇਟਾ ਕਰਨਾ ਲੜ ਲਾਉਣਾ ਅਤੇ ਇਹ ਖਬਰ ਉੱਥੇ ਦੇ ਇਲਾਕੇ ਵਿੱਚ ਪ੍ਰਚਲਿਤ ਹੋ ਚੁੱਕੀ ਸੀ ਇਸ ਕਰਕੇ ਜ਼ਿਕਰ ਮਿਲਦਾ ਕਿ ਆਮ ਸੰਗਤਾਂ ਫਿਰ ਮਾਤਾ ਜੀ ਕਹਿ ਕੇ ਹੀ ਮਾਤਾ ਸਾਹਿਬ ਦੇਵਾਂ ਜੀ ਨੂੰ ਬੁਲਾਉਂਦੀਆਂ ਸਨ ਅਤੇ ਸਤਿਕਾਰ ਵੀ ਗੁਰੂ ਕੇ ਮਹਿਲਾਂ ਵਾਲਾ ਹੀ ਮਿਲਦਾ ਸੀ ਇਤਿਹਾਸ ਬੜਾ ਲੰਬੇਰਾ ਜੀ ਜੀਵਨ ਸੇਵਾ ਅਤੇ ਸਿਮਰਨ ਦੇ ਵਿੱਚ ਗੜੂੰਦ ਸੀ ਮਾਤਾ ਜੀ ਦਾ ਅਤੇ 1681 ਦਾ ਜਨਮ ਵਿਦਵਾਨਾਂ ਨੇ ਕਥਨ ਕੀਤਾ ਮਾਤਾ ਜੀ ਦਾ ਅਤੇ 1700 ਦੇ ਵਿੱਚ ਫਿਰ ਪੋਠੋਹਾਰ ਦੀ ਸੰਗਤ ਜੇਹਲਮ ਦੀ ਇਤਿਹਾਸਕ ਨਗਰ ਰੋਹਤਾਸ ਤੋਂ ਕਿਉਂਕਿ ਸੰਗਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਸਨ ਦਰਸ਼ਨ ਕਰਨ ਵਾਸਤੇ ਪਰ 1700 ਦਾ ਵੇਰਵਾ ਜ਼ਰੂਰੀ ਹੈ ਕਵੀ ਭਾਈ ਸੰਤੋਖ ਸਿੰਘ ਜੀ ਨੇ ਵੀ ਜ਼ਿਕਰ ਕੀਤਾ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਅੰਦਰ ਜੀ ਸ਼੍ਰੀ ਅਨੰਦਪੁਰ ਸਾਹਿਬ ਆਉਂਦੇ ਨੇ ਸੰਗਤੀ ਰੂਪ ਵਿੱਚ ਪਰ ਐਤਕੀ ਵਿਸ਼ੇਸ਼ਤਾ ਇਹ ਸੀ ਕਿ ਪਾਲਕੀ ਦੇ ਵਿੱਚ ਖਾਲਸੇ ਦੀ ਮਾਤਾ ਮਾਤਾ ਸਾਹਿਬ ਦੇਵਾਂ ਜੀ ਨੂੰ ਬਿਠਾ ਕੇ ਨਾਲ ਲਿਆਂਦਾ ਗਿਆ ਬੜੀ ਭਾਵਨਾ ਨਾਲ ਇਤਿਹਾਸਕਾਰਾਂ ਨੇ ਜ਼ਿਕਰ ਕੀਤਾ ਜੀ ਕਈਆਂ ਨੇ ਵੀ ਇਹ ਇੱਕ ਅਨੌਖਾ ਹੀ ਆਨੰਦ ਕਾਰਜ ਸੀ ਜਿਸ ਦੇ ਨਾਲ ਆਨੰਦ ਕਾਰਜ ਹੋਣਾ ਉਸ ਨੂੰ ਨਹੀਂ ਪਤਾ ਉੱਥੇ ਅਨੰਦਪੁਰ ਸਾਹਿਬ 'ਤੇ ਕੋਈ ਖਬਰ ਹੀ ਨਹੀਂ ਫਿਰ ਬਰਾਤ ਲੜਕੇ ਵਾਲੇ ਲੈ ਕੇ ਜਾਂਦੇ ਨੇ ਪਰ ਇਹ ਇੱਕ ਨਵੇਕਲਾ ਹੀ ਇਤਿਹਾਸਕ ਵਿੱਚ ਇਤਿਹਾਸ ਵਿੱਚ ਥਾਂ ਕਿ ਲੜਕੀ ਵਾਲੇ ਲੜਕੀ ਨੂੰ ਡੋਲੀ ਵਿੱਚ ਪਾ ਕੇ ਆਪ ਲੈ ਕੇ ਆ ਰਹੇ ਨੇ ਜਿੱਥੇ ਆਨੰਦ ਕਾਰਜ ਹੋਣਾ ਜਿਸ ਦੇ ਨਾਲ ਆਨੰਦ ਕਾਰਜ ਹੋਣਾ ਉੱਥੇ ਖਬਰ ਕੋਈ ਨਹੀਂ 1700 ਦੇ ਵਿੱਚ ਜਦੋਂ ਇੱਥੇ ਆਉਂਦੇ ਨੇ ਅਤੇ ਮਾਤਾ ਅਜੀਤ ਕੌਰ ਜੀ ਅਕਾਲ ਚਲਾਣਾ ਕਰ ਚੁੱਕੇ ਨੇ ਉਦੋਂ ਜੀ ਅੰਮ੍ਰਿਤ ਸੰਚਾਰ ਵੀ ਹੋ ਚੁੱਕਾ ਇਤਿਹਾਸਕ ਤਰੀਖਾਂ ਹਵਾਲਿਆਂ ਤੋਂ ਜੇ ਪੜ੍ਹੀਏ ਵਿਚਾਰੀਏ ਅਤੇ ਫਿਰ ਜਿਹੜੇ ਪਤਾਸੇ ਪਾਉਣ ਦੀ ਸੇਵਾ ਖੰਡੇ ਬਾਟੇ ਦੀ ਪੌਲ ਵੇਲੇ 1699 ਦੀ ਵਿਸਾਖੀ ਨੂੰ ਨਿਭਾਈ ਉਹ ਮਾਤਾ ਅਜੀਤ ਕੌਰ ਜੀ ਨੇ ਨਿਭਾਈ ਕਿਉਂਕਿ ਮਾਤਾ ਸਾਹਿਬ ਦੇਵਾਂ ਜੀ ਤੇ 1700 ਦੇ ਵਿੱਚ ਇੱਥੇ ਅਨੰਦਪੁਰ ਸਾਹਿਬ ਆਉਂਦੇ ਨੇ ਤਕਰੀਬਨ 1 ਸਾਲ ਬਾਅਦ ਇੱਥੇ ਫਿਰ ਸੰਗਤ ਨੇ ਜਦੋਂ ਭਰੀ ਦੀਵਾਨ ਦੇ ਵਿੱਚ ਭਾਈ ਰਾਮੂ ਜੀ ਬੱਸੀ ਖੱਤਰੀ ਨੇ ਉੱਠ ਕੇ ਬੇਨਤੀ ਕੀਤੀ ਸਤਿਗੁਰੂ ਛੋਟੀ ਉਮਰੇ ਹੀ ਅਸੀਂ ਸੰਕਲਪ ਕਰ ਲਿਆ ਸੀ ਆਪਣੀ ਬੱਚੀ ਦੇ ਕਿ ਇਸ ਨੂੰ ਆਪ ਜੀ ਦੇ ਲੜ ਲਾਉਣਾ। ਪਰ ਇਤਿਹਾਸਕਾਰ ਜ਼ਿਕਰ ਕਰਦੇ ਨੇ ਕਿ ਸਤਿਗੁਰੂ ਜੀ ਨੇ ਕਿਹਾ ਸੀ ਇੰਝ ਨਹੀਂ ਹੋ ਸਕਦਾ, ਕਿਉਂਕਿ ਦੋ ਮਹਿਲ ਸਤਿਗੁਰੂ ਦੇ ਸਨ, ਮਾਤਾ ਸੁੰਦਰ ਕੌਰ ਜੀ, ਮਾਤਾ ਅਜੀਤ ਕੌਰ ਜੀ। ਮਾਤਾ ਅਜੀਤ ਕੌਰ ਜੀ ਚੜ੍ਹਾਈ ਕਰ ਚੁੱਕੇ ਸਨ, ਪਰ ਸਾਹਿਬਜ਼ਾਦੇ ਉਸ ਵੇਲੇ ਚਾਰ ਸਨ। ਸਤਿਗੁਰੂ ਜੀ ਨੇ ਕਿਹਾ ਜਦੋਂ ਸਾਡੇ ਚੌਥੇ ਸਾਹਿਬਜ਼ਾਦੇ ਨੇ ਜਨਮ ਲਿਆ ਸੀ ਅਤੇ ਅਸੀਂ ਉਦੋਂ ਤੋਂ ਫਿਰ ਸੰਕਲਪ ਕਰ ਲਿਆ ਸੀ ਵੀ ਹੁਣ ਬ੍ਰਹਮਚਾਰਜੀ ਧਾਰਨ ਕਰਕੇ ਰੱਖਣਾ, ਇਸ ਕਰਕੇ ਇੰਝ ਨਹੀਂ ਹੋ ਸਕਦਾ। ਪਰ ਇੱਧਰ ਸੰਗਤ ਦੇ ਵਿੱਚ ਸਨਾਟਾ ਸਾ ਗਿਆ ਜੇਲਮ ਦੀ ਪੁੱਠ ਉਹਾਰਦੀ, ਕਿਉਂਕਿ ਇਹਨਾਂ 'ਤੇ ਛੋਟੀ ਉਮਰ ਤੋਂ ਹੀ ਇਸ ਬੱਚੀ ਦਾ ਇਹ ਮੰਨ ਲਿਆ ਸੀ ਵੀ ਇਹ ਗੁਰੂ ਕੇ ਮਹਿਲ ਆ। ਅਤੇ ਫਿਰ ਭਾਈ ਰਾਮੂ ਜੀ ਕਹਿਣ ਲੱਗੇ, ਸਤਿਗੁਰੂ ਇਸ ਬੱਚੀ ਦੇ ਨਾਲ ਕਿਸੇ ਨੇ ਆਨੰਦ ਕਾਰਜ ਨਹੀਂ ਕਰਨਾ, ਇਹਨੂੰ ਤਾਂ ਸਾਰੇ ਮਾਤਾ ਜੀ ਕਹਿ ਕੇ ਸਤਿਕਾਰ ਦਿੰਦੇ ਨੇ, ਕਿਉਂਕਿ ਆਪ ਜੀ ਦੇ ਮਹਿਲਾਂ ਵਾਲਾ ਸਤਿਕਾਰ ਦੇ ਰਹੇ ਨੇ ਛੋਟੀ ਉਮਰ ਤੋਂ ਹੀ। ਬੜੀ ਲੰਮੀ ਚੌੜੀ ਵਿਥਿਆ ਜੀ ਵਿੱਚ ਗੁਰਸਿੱਖਾਂ ਨੇ ਪੈ ਕੇ ਮਾਤਾ ਗੁਜਰ ਕੌਰ ਜੀ ਤੱਕ ਗੱਲ ਗਈ, ਭਾਈ ਸਾਹਿਬ ਭਾਈ ਮਨੀ ਸਿੰਘ ਜੀ ਤੱਕ, ਹੋਰ ਗੁਰਸਿੱਖਾਂ ਨੇ ਵਿੱਚ ਪੈ ਕੇ ਸਤਿਗੁਰੂ ਜੀ ਨਾਲ ਜਦੋਂ ਇਹ ਵਿਚਾਰ ਵਟਾਂਦਰਾ ਕੀਤਾ, ਅਗਲੇ ਦਿਨ ਫਿਰ ਸਤਿਗੁਰੂ ਜੀ ਨੇ ਦੀਵਾਨ ਵਿੱਚ ਦੁਬਾਰਾ ਸੱਦਿਆ ਇਸ ਪੋਠੋਹਰ ਦੀ ਸੰਗਤ ਨੂੰ। ਮਾਤਾ ਸਾਹਿਬ ਦੇਵਾਂ ਜੀ ਵੀ ਆਏ ਜੀ। ਫਿਰ ਸਤਿਗੁਰੂ ਜੀ ਨੇ ਭਰੀ ਸੰਗਤ ਵਿੱਚ ਕਿਹਾ ਵੀ ਅਸੀਂ ਬ੍ਰਹਮਚਰਜ ਰੱਖਣ ਦਾ ਸੰਕਲਪ ਕਰ ਚੁੱਕੇ ਹਾਂ, ਜੇ ਤੁਸੀਂ ਸੰਕਲਪ ਕਰ ਚੁੱਕੇ ਹੋ ਵੀ ਇਸ ਬੱਚੀ ਨੂੰ ਸਾਡੇ ਲੜ ਲਾਉਣਾ, ਅਸੀਂ ਪ੍ਰਵਾਨ ਕਰ ਸਕਦੇ ਹਾਂ, ਪਰ ਇਹ ਕੁਆਰਾ ਡੋਲਾ ਰਹੇਗਾ, ਸਰੀਰਕ ਸੰਬੰਧ ਨਹੀਂ ਹੋਣਗੇ, ਆਤਮਿਕ ਸੰਬੰਧ ਜ਼ਰੂਰ ਬਣਨਗੇ, ਰੂਹਾਨੀ ਸੰਬੰਧ ਬਣਨਗੇ। ਮਾਤਾ ਸਾਹਿਬ ਦੇਵਾਂ ਜੀ ਨੇ ਜੋ ਜੋ ਵੀ ਸਤਿਗੁਰੂ ਜੀ ਨੇ ਬਚਨ ਕੀਤੇ ਪ੍ਰਵਾਨ ਕੀਤੇ, ਅਤੇ ਇਹ ਵੀ ਜ਼ਿਕਰ ਮਿਲਦਾ ਫਿਰ ਆਨੰਦ ਕਾਰਜ ਹੋਇਆ ਸ਼੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ 'ਤੇ। ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਬੰਸ਼ ਦੇ ਵਿੱਚੋਂ ਭਾਈ ਰਾਮ ਕੋਇਰ ਜੀ ਨੇ ਲਾਵਾਂ ਪੜ੍ਹੀਆਂ, ਭਾਈ ਸੱਧੂ ਜੀ, ਭਾਈ ਮੱਧੂ ਜੀ ਨੇ ਉਸ ਵੇਲੇ ਲਾਵਾਂ ਦੇ ਸਮੇਂ ਆਨੰਦ ਕਾਰਜ ਦੇ ਸਮੇਂ ਕੀਰਤਨ ਕੀਤਾ, ਅਤੇ ਇਹ ਫਿਰ ਕੁਆਰਾ ਡੋਲਾ ਗੁਰੂ ਕੇ ਮਹਿਲਾਂ ਵਿੱਚ ਪ੍ਰਵੇਸ਼ ਕੀਤਾ। ਮਾਤਾ ਜੀ ਨੇ ਇੱਕ ਸੰਕਲਪ ਕਰ ਲਿਆ ਸੀ, ਜਿੱਥੇ ਅੰਮ੍ਰਿਤ ਵੇਲੇ ਨਿਤਨੇਮ ਸਿਮਰਨ ਬੰਦਗੀ ਕਰਨੀ, ਸਤਿਗੁਰੂ ਜੀ ਦੇ ਦਰਸ਼ਨ ਦਿਦਾਰੇ ਕਰਨ ਤੋਂ ਬਿਨਾਂ ਕੁਝ ਜਲ ਪਾਣ ਨਹੀਂ ਸੀ ਕਰਦੇ, ਇਹ ਨੇਮ ਮਾਤਾ ਜੀ ਨਿਭਾਉਂਦੇ ਰਹੇ। ਵਿਚਰਦਿਆਂ ਵਿਚਰਦਿਆਂ ਸਾਹਿਬਜ਼ਾਦਿਆਂ ਨੂੰ ਖਿਡਾਉਂਦਿਆਂ ਇੱਕ ਵਾਰ ਮਾਤਾ ਜੀ ਦੇ ਮਨ ਵਿੱਚ ਸੰਕਲਪ ਵੀ ਆਇਆ ਸੀ ਪੁੱਤਰ ਦਾ, ਅੰਤਰਜਾਮੀ ਸਤਿਗੁਰੂ ਜੀ ਨੇ ਜਾਣ ਲਿਆ। ਅਤੇ ਫਿਰ ਸਤਿਗੁਰੂ ਜੀ ਨੇ ਇੱਕ ਦਿਨ ਦੀਵਾਨ ਵਿੱਚ ਸੱਦਿਆ, ਕਿਉਂਕਿ ਮਾਤਾ ਸਾਹਿਬ ਦੇਵਾਂ ਜੀ ਦਾ ਜਨਮ ਦਾ ਨਾਮ ਮਾਤਾ ਸਾਹਿਬ ਦੇਵਾਂ ਜੀ ਸੀ, ਅੰਮ੍ਰਿਤ ਛੱਕ ਲਿਆ ਸੀ ਮਾਤਾ ਜੀ ਨੇ, ਅਤੇ ਫਿਰ ਅੰਮ੍ਰਿਤ ਛੱਕਣ ਤੋਂ ਉਪਰੰਤ ਨਾਮ ਮਾਤਾ ਸਾਹਿਬ ਕੌਰ ਜੀ, ਦੋਵੇਂ ਨਾਂ ਤਾਂ ਆਉਂਦੇ ਨੇ ਇਤਿਹਾਸ ਵਿੱਚ। ਇੱਕ ਦਿਨ ਫਿਰ ਸਤਿਗੁਰੂ ਜੀ ਨੇ ਦੀਵਾਨ ਵਿੱਚ ਸੱਦਿਆ ਸੀ, ਸਤਿਗੁਰੂ ਜੀ ਕਹਿਣ ਲੱਗੇ, ਤੁਸੀਂ ਪੁੱਤਰ ਦੀ ਇੱਛਾ ਕੀਤੀ ਹੈ, ਤੁਹਾਡੀ ਅਸੀਂ ਉਹ ਪੂਰੀ ਕਰ ਦਿੰਦੇ ਹਾਂ। ਸਤਿਗੁਰੂ ਜੀ ਨੇ ਉਸ ਵੇਲੇ ਫਿਰ ਕਿਹਾ ਸੀ, ਇੱਕ ਬਿੰਦੀ ਪੁੱਤਰ ਹੁੰਦੇ ਨੇ ਜਿਹੜੇ ਮਾਤਾ ਪਿਤਾ ਦੇ ਸੰਯੋਗ ਤੋਂ ਬੱਚੇ ਪੈਦਾ ਹੁੰਦੇ ਨੇ, ਇੱਕ ਨਾਦੀ ਹੁੰਦੇ ਨੇ ਜਿਹੜੀ ਧਰਮ ਦੀ ਦੁਨੀਆ ਦੇ ਵਿੱਚ ਗੁਰੂ ਜਿਨ੍ਹਾਂ ਨੂੰ ਜਨਮ ਦਿੰਦਾ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਬਿੰਦੀ ਪੁੱਤਰ ਤਾਂ ਜੰਮਦੇ ਵੀ ਨੇ, ਮਰਦੇ ਵੀ ਨੇ, ਆਉਂਦੇ ਨੇ, ਜਾਂਦੇ ਨੇ, ਪਰ ਜਿਹੜਾ ਪੁੱਤਰ ਅਸੀਂ ਤੁਹਾਡੀ ਝੋਲੀ ਵਿੱਚ ਅੱਜ ਪਾਉਣ ਲੱਗੇ ਹਾਂ ਨਾ, ਇਹ ਜੁਗੋ ਜੁਗ ਅਟਲ ਰਹੇਗਾ, ਇਹਨੂੰ ਕੋਈ ਖਤਮ ਨਹੀਂ ਕਰ ਸਕੇਗਾ, ਉਹ ਹੈ ਖਾਲਸਾ ਪੰਥ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਸਤਿਗੁਰੂ ਕਹਿਣ ਲੱਗੇ, ਸਾਹਿਬ ਕੌਰ ਜੀ, ਅੱਜ ਤੋਂ ਸਮੁੱਚਾ ਖਾਲਸਾ ਪੰਥ ਤੁਹਾਡਾ ਪੁੱਤਰ ਹੋਇਆ, ਅਤੇ ਤੁਸੀਂ ਖਾਲਸਾ ਪੰਥ ਦੀ ਮਾਂ ਹੋਏ, ਅਤੇ ਤੁਹਾਨੂੰ ਖਾਲਸਾ ਪੰਥ ਰਹਿੰਦੀ ਦੁਨੀਆ ਤੱਕ ਮਾਂ ਵਾਲਾ ਸਤਿਕਾਰ ਦੇਵੇਗਾ। ਤਾਂ ਅੱਜ ਫਿਰ ਜਦੋਂ ਸਾਨੂੰ ਅੰਮ੍ਰਿਤ ਛਕਾਇਆ ਜਾਂਦਾ ਨਾ, ਅਤੇ ਪੰਜ ਪਿਆਰੇ ਸਾਹਿਬਾਨ ਜੀ ਗੁਰੂ ਰੂਪ ਹੋ ਕੇ ਜਦੋਂ ਸਾਨੂੰ ਇਹ ਹੁਕਮ ਲਾਉਂਦੇ ਨੇ ਕਿ ਪਿਤਾ ਤੁਹਾਡਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹੈ, ਅਤੇ ਮਾਤਾ ਤੁਹਾਡੇ ਮਾਤਾ ਸਾਹਿਬ ਕੌਰ ਜੀ ਨੇ, ਅਤੇ ਵਾਸੀ ਤੁਸੀਂ ਅਨੰਦਪੁਰ ਸਾਹਿਬ ਜੀ ਦੇ ਹੋ। ਇਤਿਹਾਸ ਲੰਬੇਰਾ ਜੀ, ਜਦੋਂ ਸਤਿਗੁਰੂ ਜੀ ਨੇ ਅਨੰਦਪੁਰ ਸਾਹਿਬ ਛੱਡਿਆ ਮਾਤਾ ਸੁੰਦਰ ਕੌਰ ਜੀ, ਮਾਤਾ ਸਾਹਿਬ ਕੌਰ ਜੀ, ਭਾਈ ਜਵਾਹਰ ਸਿੰਘ ਜੀ, ਭਾਈ ਧੰਨਾ ਸਿੰਘ ਜੀ, ਦੋ ਟਹਿਲਣਾ ਬੀਬੀ ਬੀਬੋ ਜੀ, ਬੀਬੀ ਭਗ ਪੁੱਛ ਧੀਆਂ ਨੇ ਨਾ ਪੰਜ ਪਿਆਰੇ ਦਿਖਾਈ ਦੇ ਰਹੇ ਨੇ, ਕਿਉਂਕਿ ਤਿੰਨ ਪਿਆਰੇ ਸ਼ਹੀਦ ਹੋ ਚੁੱਕੇ ਨੇ ਅਤੇ ਦੂਸਰੇ ਦੋ ਪਿਆਰੇ ਸਤਿਗੁਰੂ ਜੀ ਨੇ ਹੁਕਮ ਲਾ ਕੇ ਭਾਈ ਦਇਆ ਸਿੰਘ ਜੀ ਨੂੰ ਜਫਰਨਾਮਾ ਦੇ ਕੇ ਭੇਜਿਆ ਸੀ ਔਰੰਗਜ਼ੇਬ ਵੱਲ, ਨਾ ਸਾਹਿਬਜ਼ਾਦੇ ਦਿਖਾਈ ਦਿੰਦੇ ਨੇ ਅਤੇ ਮਾਤਾਵਾਂ ਨੇ ਜਦੋਂ ਪੁੱਛਿਆ ਸੀ ਵੀ ਸਾਹਿਬਜ਼ਾਦੇ ਅਤੇ ਸਤਿਗੁਰੂ ਜੀ ਨੇ ਉਦੋਂ ਵੀ ਫਰਮਾਨ ਦਿੱਤਾ ਸੀ ਇਨ ਪੁੱਤਰਨ ਕੇ ਸੀਸ ਪਰ ਵਾਰ ਦਰੀਏ ਸੁੱਤ ਚਾਰ ਚਾਰ ਮੂਏ ਤੋਂ ਕਿਆ ਹੋਆ ਭਇਆ ਜੀਵਤ ਕਈ ਹਜ਼ਾਰ। ਉਹ ਫਿਰ ਮਾਣ ਦਿੱਤਾ ਸੀ ਸਤਿਗੁਰੂ ਨੇ ਵੀ ਇਹ ਖਾਲਸਾ ਪੰਥ ਪੁੱਤਰੀ ਹੈ ਤੁਹਾਡਾ। ਇੱਥੋਂ ਫਿਰ ਸਤਿਗੁਰੂ ਜੀ ਕੁਝ ਸਮਾਂ ਮਾਤਾਵਾਂ ਕੋਲ ਰਹਿੰਦੀਆਂ ਨੇ, ਫਿਰ ਦਿੱਲੀ ਵਾਪਸ ਚਲੇ ਜਾਂਦੇ ਨੇ। ਸਤਿਗੁਰੂ ਜੀ ਇੱਥੋਂ ਫਿਰ ਜਦੋਂ ਦੱਖਣ ਦੀ ਧਰਤੀ ਨੂੰ ਚਾਲਾ ਮਾਰਦੇ ਨੇ, ਦਿੱਲੀਓਂ ਜਦੋਂ ਹੋ ਕੇ ਜਾਂਦੇ ਨੇ, ਮਾਤਾ ਸਾਹਿਬ ਕੌਰ ਜੀ ਨਾਲ ਹੀ ਚੱਲਦੇ ਨੇ ਹਜ਼ੂਰ ਸਾਹਿਬ ਤੱਕ। ਉੱਥੇ ਵੀ ਫਿਰ ਮਾਤਾ ਜੀ ਦਾ ਨੇਮ ਇਹੋ ਸੀ, ਸਿਮਰਨ ਭਜਨ ਬੰਦਗੀ ਕਰਨੀ। ਮਾਤਾ ਜੀ ਦਾ ਸਥਾਨ ਵੀ ਬਣਿਆ ਹੋਇਆ ਜੀ, ਵਿਦਵਾਨਾਂ ਨੇ ਅਤੇ ਪਿਛਲੇ ਜਨਮ ਦਾ ਤਪ ਸਥਾਨ ਦਾ ਵੀ ਜ਼ਿਕਰ ਕੀਤਾ ਮਾਤਾ ਜੀ ਦਾ। ਬੜੀ ਬੰਦਗੀ, ਬੜਾ ਸਿਮਰਨ ਮਾਤਾ ਜੀ ਨੇ ਉੱਥੇ ਵੀ ਕੀਤਾ। ਨੇਮ ਇਹੋ ਸੀ, ਸਤਿਗੁਰੂ ਜੀ ਨੂੰ ਪ੍ਰਸ਼ਾਦਾ ਛਕਾ ਕੇ ਫਿਰ ਜਲ ਪਾਨ ਕਰਨਾ। ਪਰ ਸਮਾਂ ਆਇਆ, ਸਤਿਗੁਰੂ ਜੀ ਨੇ ਇੱਕ ਦਿਨ ਕਿਹਾ ਮਾਤਾ ਸਾਹਿਬ ਕੌਰ ਜੀ ਨੂੰ, ਸਾਡੀ ਮਾਂ ਨੂੰ, ਤੁਸੀਂ ਆਪਣੀ ਵੱਡੀ ਭੈਣ ਸੁੰਦਰ ਕੌਰ ਜੀ ਕੋਲ ਦਿੱਲੀ ਚਲੇ ਜਾਓ, ਅਸੀਂ ਸੱਚਖੰਡ ਨੂੰ ਚਲੇ ਜਾਣਾ। ਸਮਾਂ ਬੜਾ ਵਿਰਾਗਮਈ ਸੀ, ਪਰ ਸਤਿਗੁਰੂ ਜੀ ਨੇ ਕਿਹਾ ਰੂਹਾਂ ਦਾ ਮੇਲ ਹੈ, ਸਰੀਰਾਂ ਦਾ ਮੇਲ ਸਦਾ ਨਹੀਂ ਰਹਿੰਦਾ। ਤੋਰ ਦਿੱਤਾ, ਮਾਤਾ ਸਾਹਿਬ ਕੌਰ ਜੀ ਨੇ ਹੁਕਮ ਮੰਨ ਕੇ ਚੱਲ ਪਏ। ਮਾਤਾ ਜੀ ਨੇ ਇੱਕ ਬੇਨਤੀ ਕੀਤੀ ਵੀ ਇੱਛਾ ਬਣਾਈ ਹੋਈ ਹੈ, ਸਿਮਰਨ ਤੋਂ ਬਾਅਦ, ਨਿਤਨੇਮ ਤੋਂ ਬਾਅਦ, ਤੁਹਾਡੇ ਦਰਸ਼ਨ ਕਰਨ ਤੋਂ ਉਪਰੰਤ ਫਿਰ ਕੁਝ ਜਲ ਪਾਨ ਕਰਨਾ ਹੁੰਦਾ, ਉਹ ਸੰਕਲਪ ਕਿਵੇਂ ਪੂਰਾ ਹੋਇਆ ਕਰੇਗਾ। ਸਤਿਗੁਰੂ ਜੀ ਨੇ ਫਿਰ ਆਪਣੇ ਦਾਦਾ ਸਤਿਗੁਰੂ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੰਜ ਸ਼ਸਤਰ ਦਿੱਤੇ, ਇੱਕ ਮੋਹਰ ਵੀ ਦਿੱਤੀ ਕਿ ਖਾਲਸਾ ਪੰਥ ਤੁਹਾਡਾ ਸਪੁੱਤਰ ਹੈ, ਤੁਸੀਂ ਕੋਈ ਵੀ ਹੁਕਮ ਖਾਲਸਾ ਪੰਥ ਨੂੰ ਕਰੋਗੇ ਉਹ ਮਾਂ ਜਾਣ ਕੇ ਸਿਰ ਮੱਥੇ ਮੰਨੇਗਾ, ਤੁਹਾਡੇ ਹੁਕਮ ਤੋਂ ਜਾਨਾਂ ਕੁਰਬਾਨ ਹੋਣਗੀਆਂ, ਵਾਰ ਨੇ ਬਲਹਾਰ ਨੇ ਜਾਏਗਾ। ਪ੍ਰਸਿੱਧ ਇਤਿਹਾਸਕਾਰ ਪ੍ਰੋਫੈਸਰ ਗੰਡਾ ਸਿੰਘ ਜੀ ਨੇ ਇੱਕ ਪੁਸਤਕ ਵੀ ਲਿਖੀ ਹੈ, ਜਿਸ ਦੇ ਵਿੱਚ ਹੁਕਮਨਾਮੇ ਉਹਨਾਂ ਨੇ ਸਾਰੇ ਗੁਰੂ ਸਾਹਿਬਾਨ ਜੀ ਦੇ ਵੀ ਇਕੱਤਰ ਕੀਤੇ ਨੇ। ਉਸ ਦੇ ਵਿੱਚ ਵੀ ਨੌ ਹੁਕਮਨਾਮੇ ਮਾਤਾ ਸਾਹਿਬ ਕੌਰ ਜੀ ਵੱਲੋਂ ਜੋ ਸਮੇਂ ਸਮੇਂ ਖਾਲਸਾ ਪੰਥ ਨੂੰ ਜਾਰੀ ਕੀਤੇ ਗਏ ਉਹ ਮੋਹਰ ਲਾ ਕੇ ਉਹਨਾਂ ਦਾ ਵੀ ਜ਼ਿਕਰ ਹੈ, ਉਹ ਪੁਸਤਕ ਪੜ੍ਹਨ ਵਾਲੀ ਹੈ। ਇਹ ਫਿਰ ਪੰਜ ਸ਼ਸਤਰ ਇੱਕ ਮੋਹਰ ਦੇ ਕੇ ਨਾਲ ਭਾਈ ਮਨੀ ਸਿੰਘ ਜੀ, ਭਾਈ ਰਾਮ ਕੁਇਰ ਜੀ ਦਾ ਵੀ ਜ਼ਿਕਰ ਆਉਂਦਾ, ਹੋਜ ਕੁਰ ਗੁਰਸਿੱਖਾਂ ਨੂੰ ਨਾਲ ਤੋਰ ਕੇ ਦਿੱਲੀ ਭੇਜ ਦਿੱਤਾ। ਇੱਥੇ ਵੀ ਬੜੀ ਬੰਦਗੀ ਮਾਤਾ ਜੀ ਨੇ ਕੀਤੀ, ਬੜਾ ਸਿਮਰਨ ਕੀਤਾ, ਸਬਰ ਸੰਤੋਖ ਦੀ ਮੂਰਤ ਮਾਤਾ ਜੀ। 1681 ਦੇ ਵਿੱਚ ਜਨਮ ਹੁੰਦਾ ਅਤੇ 1747 ਦੇ ਵਿੱਚ ਇੱਕ ਦਿਨ ਸੰਧਿਆ ਦੇ ਵੇਲੇ ਹੀ ਮਾਤਾ ਜੀ ਨੇ ਆਪਣੀ ਵੱਡੀ ਭੈਣ ਮਾਤਾ ਸੁੰਦਰ ਕੌਰ ਜੀ ਨੂੰ ਕਹਿ ਦਿੱਤਾ ਸੀ ਕਿ ਕੱਲ੍ਹ ਅੰਮ੍ਰਿਤ ਵੇਲੇ ਅਸੀਂ ਸੱਚਖੰਡ ਨੂੰ ਚਲੇ ਜਾਣਾ। ਅਗਲਾ ਦਿਨ ਚੜ੍ਹਿਆ ਜੀ, ਸੰਨ 1747 ਹੈ, ਅੰਮ੍ਰਿਤ ਵੇਲੇ ਮਾਤਾ ਜੀ ਤੜਕੇ ਜ਼ਿਕਰ ਮਿਲਦਾ ਵੀ ਨਿਤਾ ਪ੍ਰਤੀ ਉੱਠਦੇ ਸਨ, ਸਿਮਰਨ ਕੀਤਾ, ਨਿਤਨੇਮ ਕੀਤਾ ਅਤੇ ਅੱਜ ਵੀ ਉਹ ਨੇਮ ਨਿਭਾਇਆ, ਉਹਨਾਂ ਸ਼ਸਤਰਾਂ ਦੇ ਦਰਸ਼ਨ ਕੀਤੇ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਾਖਸ਼ਾਤ ਦਰਸ਼ਨ ਹੋਏ ਅਤੇ ਸੰਨ 1747 ਨੂੰ ਮਾਤਾ ਜੀ ਸੱਚਖੰਡ ਪਿਆਨਾ ਕਰ ਗਏ। ਮਾਤਾ ਜੀ ਦਾ ਸੰਸਕਾਰ ਗੁਰਦੁਆਰਾ ਸ਼੍ਰੀ ਬਾਲਾ ਸਾਹਿਬ ਜੋ ਦਿੱਲੀ ਵਿਖੇ ਸੁਭਾਏਮਾਨ ਹੈ ਉੱਥੇ ਸੰਸਕਾਰ ਕੀਤਾ ਗਿਆ। ਅੱਜ ਸਾਨੂੰ ਮਾਣ ਹੈ ਸਾਡੀ ਮਾਂ ਜੀ ਦਾ ਜਨਮ ਦਿਹਾੜਾ, ਇੱਕ ਵਾਰੀ ਸਮੁੱਚੇ ਖਾਲਸਾ ਪੰਥ ਨੂੰ ਮਾਤਾ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਹੋਵਣ ਜੀ। ਆਓ ਜੋ ਧੰਨ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅੱਜ ਦਾ ਪਾਵਨ ਸ਼੍ਰੀ ਮੁੱਖ ਵਾਕ ਸਾਹਿਬ ਜੀ ਭਗਤ ਕਬੀਰ ਜੀ ਦੀ ਰਸਨਾ ਤੋਂ ਜੋ ਉਚਾਰਨ ਕੀਤਾ ਹੋਇਆ ਸਾਨੂੰ ਬਖਸ਼ਿਸ਼ ਕੀਤਾ ਹੋਇਆ ਉਸ ਦੇ ਨਾਲ ਜੁੜਨਾ ਕਰੀਏ। ਸਮੂਹ ਮਾਈ ਭਾਈ ਦੋਵੇਂ ਹੱਥ ਜੋੜ ਕੇ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਨ ਦਾ ਯਤਨ ਕਰਦੇ ਹੋਏ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਜਬ ਜਰੀਐ ਤਬ ਹੋਏ ਭਸਮ ਤਨ।
ਭਗਤ ਕਬੀਰ ਜੀ ਜੋ ਪਰਮੇਸ਼ਰ ਨੇ ਇਸ ਮਾਤ ਲੋਕ ਦਾ ਵਿਧੀ ਵਿਧਾਨ ਬਣਾਇਆ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ, ਜੋ ਵੀ ਆਇਆ ਮੇਰੇ ਸਮੇਤ ਜਾਣਾ ਆਪਾਂ ਸਾਰਿਆਂ ਨੇ। ਯਾਦ ਰੱਖੀਏ ਜਾਂ ਭੁਲਾ ਲਈਏ ਫਰਕ ਕੋਈ ਨਹੀਂ ਪੈਂਦਾ, ਪਰ ਜਾਣਾ ਜ਼ਰੂਰ ਹੈ, ਇਹ ਇੱਕ ਅਟਲ ਸੱਚਾਈ ਹੈ। ਉਹ ਗੱਲ ਵੱਖਰੀ ਹੈ ਸਾਨੂੰ ਭੁੱਲ ਜਾਂਦਾ, ਆਇਆ ਯਾਦ ਹੈ, ਜਨਮ ਦਿਨ ਮਨਾਏ ਜਾਂਦੇ ਨੇ, ਜਾਣ ਵਾਲੇ ਦਿਨ ਨੂੰ ਯਾਦ ਨਹੀਂ ਕੀਤਾ ਜਾਂਦਾ। ਪਰ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਕਿ ਰੱਬ ਨੂੰ ਯਾਦ ਕਰਨ ਤੋਂ ਪਹਿਲਾਂ ਨਾ ਆਪਣੇ ਜਾਣ ਵਾਲਾ ਦਿਨ ਯਾਦ ਕਰ ਵੀ ਜਾਣਾ ਇੱਥੋਂ। ਜੇ ਤੈਨੂੰ ਇਹ ਯਾਦ ਆ ਮੈਂ ਇੱਥੇ ਰਹਿਣਾ ਨਹੀਂ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ, ਤਾਂ ਆਓ ਹਮਾਰੇ ਪਾਸ, ਮੁਆਫ ਕਰਨਾ ਕੌੜਾ ਸੱਚ ਹੈ। ਜੇ ਮੌਤ ਯਾਦ ਨਹੀਂ ਤਾਂ ਰੱਬ ਦੀ ਯਾਦ ਅੰਦਰ ਬਣੀ ਨਹੀਂ ਰਹਿ ਸਕਦੀ। ਜੇ ਇਹ ਹੀ ਨਹੀਂ ਯਾਦ ਵੀ ਮੈਂ ਇੱਥੋਂ ਜਾਣਾ, ਅਸਲ 'ਚ ਬੰਦਾ ਪਾਪ ਉਦੋਂ ਕਰਦਾ, ਮਾੜੇ ਕਰਮ ਉਦੋਂ ਕਰਦਾ ਜਦੋਂ ਇਹਨੂੰ ਭੁੱਲ ਜਾਂਦਾ ਵੀ ਮੈਂ ਇੱਥੋਂ ਜਾਣਾ। ਕਿਉਂ ਜੀ, ਕਿਉਂ ਰਿਸ਼ਵਤਾਂ ਲੈਂਦਾ, ਕਿਉਂ ਪਦਾਰਥ ਗਲਤ ਤਰੀਕੇ ਨਾਲ ਇਕੱਠੇ ਕਰਦਾ, ਭੁੱਲ ਜਾਂਦਾ ਵੀ ਮੈਂ ਇੱਥੋਂ ਜਾਣਾ। ਭਗਤ ਕਬੀਰ ਜੀ ਦੇ ਕਹਿੰਦੇ ਵੇਖ, ਗੁਰਬਾਣੀ ਨੇ ਵੀ ਵਾਰ ਵਾਰ ਜ਼ਿਕਰ ਕੀਤਾ ਵੀ ਵੇਖ ਤੇਰੇ ਸੰਗੀ ਸਾਥੀ ਇੱਕ ਚਾਲ ਹੈ ਇੱਕ ਚਾਲ ਸਹਿ, ਸਭ ਆਪਣੀ ਵਾਰ, ਵੇਖ ਤੁਰੇ ਜਾਂਦੇ ਨੇ। ਭਗਤ ਫਰੀਦ ਜੀ ਨੇ ਤਾਂ ਜ਼ਿਕਰ ਕੀਤਾ ਵੇਖ ਜਿਹੜੇ ਮਾਂ ਪਿਓ ਨੇ ਤੈਨੂੰ ਜਨਮ ਦਿੱਤਾ, ਤੇਰੀ ਮਾਂ ਤੇਰੇ ਸਾਹਾਂ ਨਾਲ ਸਾਹ ਲੈਂਦੀ ਸੀ, ਹੌਕਾ ਤੇਰਾ ਨਿਕਲਦਾ ਸੀ, ਮਾਂ ਕਹਿੰਦੀ ਸੀ ਮਾਂ ਮਰ ਜੇ, ਮੇਰੇ ਪੁੱਤ ਨੂੰ ਕਿਉਂ ਹੋਇਆ, ਮੇਰੇ ਧੀ ਨੂੰ ਕਿਉਂ ਹੋਇਆ, ਦੁੱਖ ਕਿਉਂ ਆਇਆ। ਪਰ ਭਗਤ ਫਰੀਦ ਜੀ ਕਹਿੰਦੇ ਵੇਖ ਫਰੀਦਾ ਕਿੱਥੇ ਤੈਡੇ ਮਾਪਿਆ, ਜਿੰਨੀ ਤੂੰ ਜਣਿਓ ਹੈ ਤੈ ਪਾਸੋਂ ਉਹ ਲੱਦ ਗਏ, ਤੂੰ ਅਜੇ ਨਾ ਪਤੀਉਣੇ, ਵੇਖ ਤੇਰਾ ਪਿਓ ਹੋਇਆ ਮਰਦਾ ਸੀ, ਮੈਂ ਆਪਣੇ ਧੀਆਂ ਪੁੱਤਰਾਂ ਨੂੰ ਕਿਸੇ ਮਰਾਤਬੇ 'ਤੇ ਪਹੁੰਚਾਉਣਾ, ਤੈਨੂੰ ਕਿੰਨਾ ਸੁੱਖ ਸੀ ਆਪਣੀ ਮਾਂ ਦਾ, ਉਹਨੇ ਆਪਣੀ ਜਵਾਨੀ ਦੁੱਧ ਰੂਪ ਵਿੱਚ ਤੈਨੂੰ ਚੰਗਾਈ ਮਾਂ ਨੇ, ਵੀ ਮੇਰੇ ਧੀਆਂ ਪੁੱਤਰ ਜਵਾਨੀ ਮਾਨਣ, ਜੇ ਉਹ ਨਹੀਂ ਨਾ ਰਹੇ ਤੂੰ ਵੀ ਨਹੀਂ ਰਹਿਣਾ। ਵਾਰ ਵਾਰ ਗੁਰਬਾਣੀ ਵਿੱਚ ਸਤਿਗੁਰੂ ਮੌਤ ਦਾ ਜ਼ਿਕਰ ਕਰਦੇ ਨੇ, ਜੇ ਮੌਤ ਚੇਤੇ ਨਹੀਂ ਨਾ ਤਾਂ ਫਿਰ ਰੱਬ ਚੇਤੇ ਨਹੀਂ, ਮੌਤ ਚੇਤੇ ਹੈ ਅਤੇ ਫਿਰ ਰੱਬ ਵੀ ਚੇਤੇ ਹੈ। ਅਤੇ ਭਗਤ ਕਬੀਰ ਜੀ ਨੇ ਅੱਜ ਨਾ ਸ਼ੁਰੂਆਤ ਹੀ ਇੱਥੋਂ ਕੀਤੀ ਹੈ ਵੀ ਜਦੋਂ ਮੌਤ ਹੁੰਦੀ ਹੈ ਆਖਰੀ ਸਾਹ ਨਿਕਲਦਾ, ਆਤਮਾ 'ਤੇ ਉਡਾਰੀ ਮਾਰ ਜਾਂਦੀ ਹੈ, ਅਤੇ ਫਿਰ ਸਰੀਰ ਦਾ ਨਾ ਸਾਡੇ ਭਾਰਤ ਦੀ ਦੁਨੀਆ ਦੇ ਵਿੱਚ ਬਹੁਤਾਤ ਕਰਕੇ ਤਿੰਨ ਤਰ੍ਹਾਂ ਨਾਲ ਸਰੀਰ ਨੂੰ ਜਾਂ ਸੰਸਕਾਰ ਕੀਤਾ ਜਾਂਦਾ ਅੱਗ ਲਾ ਕੇ, ਜਾਂ ਮਿੱਟੀ ਵਿੱਚ ਦੱਬ ਦਿੱਤਾ ਜਾਂਦਾ, ਜਾਂ ਪਾਣੀ ਵਿੱਚ ਰੁੜ ਦਿੱਤਾ ਜਾਂਦਾ। ਅਤੇ ਭਗਤ ਕਬੀਰ ਜੀ ਨੇ ਉਹਨਾਂ ਤਿੰਨਾਂ ਕਾਰਨਾਂ ਦਾ ਜ਼ਿਕਰ ਕੀਤਾ, ਪਰ ਸ਼ੁਰੂਆਤ ਇੱਥੋਂ ਹੀ ਆ ਵੀ ਵੇਖ ਜਦੋਂ ਆਖਰੀ ਸਾਹ ਨਿਕਲਿਆ ਆਤਮਾ ਉਡਾਰ ਗਈ, ਅਤੇ ਤੇਰੇ ਸਰੀਰ ਨੂੰ ਜਦੋਂ ਅੱਗ ਲਾ ਕੇ ਸਾੜ ਦਿੱਤਾ ਨਾ, ਜਬ ਜਰੀ ਹੈ ਤਬ ਹੋਏ ਭਸਮ ਤਨ, ਇਹਨੇ ਕੀ ਰਹਿ ਜਾਣਾ। ਜੇਕਰ ਅੱਗੇ ਸ਼ਬਦ ਵਿੱਚ ਆਉਣਾ, ਜਿਹੜਾ ਫੁੱਲਿਆ ਨਹੀਂ ਸੀ ਨਾ ਜਮ ਸਮਾਉਂਦਾ, ਪਰਵਾਹ ਨਹੀਂ ਸੀ ਕਰਦਾ ਰੱਬ ਦੀ ਗੁਰੂ ਦੀ, ਪਰਵਾਹ ਹੀ ਨਹੀਂ ਸੀ ਕਰਦਾ ਕਿਸੇ ਬੰਦੇ ਦੀ ਵੀ ਮੈਨੂੰ ਕਿਸੇ ਦਾ ਕੀ ਡਰ, ਇੱਕ ਸਵਾਹ ਦੀ ਮੁੱਠੀ ਤੋਂ ਵਾਧੇ ਦੀ ਹੈਸੀਅਤ ਕੁਝ ਨਹੀਂ ਉਹ ਰਹਿਣੀ। ਜਬ ਜਰੀਏ ਤਬ ਹੋਏ, ਵੇਖਦੇ ਹਾਂ ਨਾ ਜੀ ਸਾਡੇ ਪਰਿਵਾਰ ਦੇ ਜੀ ਆ ਨਾ ਜਿਹੜੇ ਕਹਿੰਦੇ ਹੁੰਦੇ ਆ ਮੇਰੇ ਤੋਂ ਬਿਨਾਂ ਪਰਿਵਾਰ ਹੀ ਨਹੀਂ ਚੱਲਣਾ, ਮੈਂ ਕਮਾ ਕੇ ਨਾ ਖਵਾਵਾਂ ਨਾ ਭੁੱਖੇ ਮਰ ਜਾਣਾ। ਉਹੋ ਹੀ ਪਰਿਵਾਰ ਦੇ ਜੀਆਂ ਨੂੰ ਇੱਕ ਨਿੱਕੀ ਜਿਹੀ ਪੋਟਲੀ 'ਚ ਪਾ ਕੇ ਲਈ ਜਾਂਦੇ ਹੁੰਦੇ ਆ ਵੀ ਇਹਨੂੰ ਪਰਵਾਹ ਕਰਨਾ, ਬਸ ਅਸਲੀਅਤ ਇਹੋ ਹੀ ਹੈ। ਭਗਤ ਕਬੀਰ ਜੀ ਕਹਿੰਦੇ ਜਦੋਂ ਪ੍ਰਾਣ ਪੰਖੇਰੂ ਉਡਾਰੀ ਮਾਰ ਗਏ, ਸਰੀਰ ਦਾ ਸੰਸਕਾਰ ਕਰ ਦਿੱਤਾ, ਤਬ ਹੋਏ ਭਸਮ ਤਨ। ਅਤੇ ਇਹ ਜਿਹੜਾ ਸਰੀਰ ਹੈ ਨਾ ਸਵਾਹ ਦੀ ਇੱਕ ਮੁੱਠ ਬਣ ਜਾਣਾ ਹੈ।
ਰਹਿ ਕਿਰਮ ਦਲ ਖਾਈ,
ਤੇ ਜੇ ਇਸ ਸਰੀਰ ਨੂੰ ਦੱਬ ਦਿੱਤਾ ਮਿੱਟੀ ਦੇ ਵਿੱਚ ਤੇ ਕੀੜਿਆਂ ਦੇ ਸਮੂਹ ਨੇ ਖਾ ਜਾਣਾ ਹੈ।
ਕਾਚੀ ਗਾਗਰ ਨੀਰ ਪਰਤ ਹੈ।
ਭਗਤ ਜੀ ਸਮਝਾਉਂਦੇ ਹੈ ਤੀਸਰਾ ਵੀ ਜਿਵੇਂ ਕੱਚੀ ਗਾਗਰ ਆ ਮਿੱਟੀ ਦੀ, ਉਹਦੇ 'ਤੇ ਪਾਣੀ ਦੀਆਂ ਬੂੰਦਾਂ ਪੈਂਦੀਆਂ ਉਹ ਗਲ ਜਾਂਦੀ ਹੈ, ਅਤੇ ਜੇ ਤੀਸਰਾ ਕਾਰਨ ਇਸ ਸਰੀਰ ਨੂੰ ਪਾਣੀ ਵਿੱਚ ਵੀ ਪ੍ਰਵਾਹ ਕਰ ਦਿੱਤਾ ਤਾਂ ਵੀ ਪਾਣੀ ਨੇ ਗਾਲ ਦੇਣਾ, ਅਤੇ ਜੇ ਕੱਚੇ ਘੜੇ ਦੇ ਵਿੱਚ ਪਾਣੀ ਪਾਇਆ ਅਤੇ ਬੂੰਦ ਬੂੰਦ ਸਿਮ ਕੇ ਪਾਣੀ ਵੀ ਮੁੱਕ ਜਾਣਾ ਅਤੇ ਘੜਾ ਵੀ ਗਲ ਜਾਣਾ। ਸਰੀਰ ਦੀ ਮਨਿਆਦ ਇੰਨੀ ਕੀ ਆ। ਅਸਲ ਦੇ ਵਿੱਚ ਭਗਤ ਕਬੀਰ ਜੀ ਇਹ ਉਦਾਹਰਣਾਂ ਕਿਉਂ ਦਿੰਦੇ ਪਏ ਨੇ, ਉਂਝ ਤਾਂ ਧਰਮ ਦੀ ਦੁਨੀਆ ਦਾ ਫਿਰ ਸੰਬੰਧ ਕੋਈ ਨਹੀਂ ਸਿਮਰਨ ਨਾਲ, ਭਜਨ ਬੰਦਗੀ ਨਾਲ ਨਹੀਂ। ਜਦੋਂ ਤੱਕ ਮੌਤ ਹੀ ਚੇਤੇ ਨਹੀਂ, ਸਾਰੀ ਉਮਰ ਮਨੁੱਖ ਭਗਤ ਕਬੀਰ ਜੀ ਦਾ ਹੀ ਬੁੱਤ ਪੂਜ ਪੂਜ, ਹਿੰਦੂ ਮੂਏ ਤੁਰਕ ਮੂਏ ਸਿਰ ਨਾਈ, ਵੇਦ ਪੜ੍ਹੇ ਪੜ੍ਹ ਪੰਡਿਤ ਮੂਏ ਰੂਪ ਦੇਖ ਦੇਖ ਨਾਰੀ, ਭਗਤ ਕਬੀਰ ਜੀ ਨੇ ਜ਼ਿਕਰ ਕੀਤਾ। ਉੱਥੇ ਜ਼ਿਕਰ ਭਾਵੇਂ ਨਾਰੀ ਦਾ ਕੀਤਾ ਪਰ ਦੋਵੇਂ ਆਉਂਦੇ ਨੇ। ਮਨੁੱਖ ਇਸ ਸਰੀਰ ਨੂੰ ਸ਼ਿੰਗਾਰਨ ਵਾਸਤੇ ਵੀ ਮੈਂ ਸੋਹਣਾ ਲੱਗਾਂ ਇੰਨਾ ਸਮਾਂ ਸ਼ੀਸ਼ੇ ਦੇ ਅੱਗੇ ਬਰਬਾਦ ਕਰਦਾ। ਭਗਤ ਕਬੀਰ ਜੀ ਨੇ ਉੱਥੇ ਜ਼ਿਕਰ ਉਹਨਾਂ ਧਾਰਮਿਕ ਲੋਕਾਂ ਦਾ ਵੀ ਕੀਤਾ ਵੀ ਦੂਸਰੇ ਨੂੰ ਨੀਵਾਂ ਦਿਖਾਉਣ ਵਾਸਤੇ ਮਹਿੰਗੇ ਤੋਂ ਮਹਿੰਗੇ ਗ੍ਰੰਥ ਪੜ੍ਹੇ। ਗ੍ਰੰਥ ਪੜ੍ਹਨੇ ਮਾੜੇ ਨਹੀਂ, ਜੇ ਆਪਣੇ ਮਨ ਨੂੰ ਸਮਝਾਉਣ ਵਾਸਤੇ ਜਾਂ ਕਿਸੇ ਦੂਸਰੇ ਦੇ ਭਲਾ ਕਰਨ ਵਾਸਤੇ ਪੜ੍ਹੇ, ਪਰ ਜੇ ਇਸੇ ਕਰਕੇ ਹੀ ਪੜ੍ਹੇ ਕਿ ਦੂਸਰਿਆਂ ਨੂੰ ਨੀਵਾਂ ਦਿਖਾਉਣਾ ਚਰਚਾ ਕਰਕੇ, ਤਾਂ ਸ਼ੀਸ਼ੇ ਅੱਗੇ ਮਨੁੱਖ ਸਮਾਂ ਬਰਬਾਦ ਕਰਦਾ ਇਸ ਸਰੀਰ ਨੂੰ ਸੋਹਣਾ ਦਿਖਾਈ ਦੇਣ ਵਾਸਤੇ। ਵੇਦ ਪੜ੍ਹੇ ਪੜ੍ਹ ਪੰਡਿਤ ਮੂਏ ਰੂਪ ਦੇਖ ਦੇਖ ਨਾਰੀ, ਭਗਤ ਕਬੀਰ ਜੀ ਦਾ ਹੀ ਬਚਨ ਹੈ ਵੀ ਮਨੁੱਖ ਸਮਾਂ ਬਰਬਾਦ ਕਰਦਾ। ਲੋੜ ਹੈ ਪਰ ਜੇ ਇਸੇ ਸਮੇਂ ਦੇ ਵਿੱਚੋਂ ਸਮਾਂ ਬਚਾ ਕੇ ਪਰਮੇਸ਼ਰ ਦੇ ਲੇਖੇ ਲਾਇਆ ਹੁੰਦਾ, ਸਿਮਰਨ ਕੀਤਾ ਹੁੰਦਾ, ਸੇਵਾ ਕੀਤੀ ਹੁੰਦੀ, ਇਹ ਸਭ ਜਨਮ ਸਫਲਾ ਹੋ ਜਾਣਾ ਸੀ, ਪਰ ਨਹੀਂ, ਭੁੱਲ ਹੀ ਗਿਆ ਵੀ ਇਸ ਸਰੀਰ ਨੇ ਸਦਾ ਨਹੀਂ ਰਹਿਣਾ। ਭਗਤ ਕਬੀਰ ਜੀ ਫਿਰ ਤੀਸਰਾ ਕਾਰਨ ਕਾਚੀ ਗਾਗਰ ਨੀਰ ਪਰਤ ਹੈ। ਕੱਚੀ ਗਾਗਰ ਦੀ ਨਿਆਈ ਹੈ ਇਹ ਸਰੀਰ, ਮਿੱਟੀ ਦੇ ਭਾਂਡੇ ਦੀ ਨਿਆਈ, ਅਤੇ ਜਦੋਂ ਇਸ ਉੱਪਰ ਪਾਣੀ ਪੈਂਦਾ ਇਸ ਨੇ ਗਲ ਜਾਣਾ ਹੈ।
ਪਿਆ ਤਨ ਕੀ ਇਹ ਵਡਾਈ,
ਬਸ ਇਸ ਸਰੀਰ ਦੀ ਵਡਿਆਈ ਹੋਂਦ ਇਹੋ ਹੀ ਹੈ। ਸੰਸਕਾਰ ਕੀਤਾ ਇੱਕ ਮੁੱਠ ਇੱਕ ਪੋਟਲੀ ਵਿੱਚ ਪੈ ਜਾਣਾ, ਮਿੱਟੀ ਵਿੱਚ ਦੱਬ ਦਿੱਤਾ ਕੀੜਿਆਂ ਨੇ ਖਾ ਜਾਣਾ, ਪਾਣੀ ਵਿੱਚ ਰੋੜ ਦਿੱਤਾ ਅਤੇ ਪਾਣੀ ਨੇ ਗਾਲ ਦੇਣਾ, ਬਸ ਇਸ ਸਰੀਰ ਦੀ ਹੋਂਦ ਇੰਨੀ ਕੋ ਹੈ।
ਕਾਹੇ ਭਈਆ ਫਿਰ ਤਾਉ ਫੁੱਲਿਆ ਫੁੱਲਿਆ।
ਤਿੰਨੇ ਉਦਾਹਰਣਾਂ ਦੇ ਕੇ ਇਸ ਸਰੀਰ ਦੀ ਇਸ ਦੁਨੀਆ 'ਤੇ ਰਹਿਣ ਦੀ ਹੋਂਦ ਦਰਸਾ ਕੇ ਭਗਤ ਕਬੀਰ ਜੀ ਕਹਿੰਦੇ ਗੁਮਾਨ ਕਾਹਦਾ ਕਰਦਾ। ਫੁੱਲਿਆ ਫੁੱਲਿਆ ਸਮਾਉਂਦਾ ਨਹੀਂ ਤੂੰ ਆਪਣੇ ਆਪ ਵਿੱਚ, ਪਦਾਰਥਾਂ ਦਾ ਪਦਵੀਆਂ ਦਾ ਛੋਹਰਤਾਂ ਦਾ ਹੰਕਾਰ 'ਤੇ ਵੜਾ ਕਰਦਾ। ਜਿਵੇਂ ਗੁਬਾਰੇ ਵਿੱਚ ਹਵਾ ਭਰੀ ਜਾਈਏ ਭਰੀ ਜਾਈਏ ਭਰੀ ਜਾਈਏ, ਵੱਡਾ ਤਾਂ ਹੋ ਹੀ ਜਾਂਦਾ, ਬੜਾ ਫੁੱਲਦਾ ਜਾਂਦਾ, ਪਰ ਜਦੋਂ ਲੋੜ ਤੋਂ ਵੱਧ ਹਵਾ ਭਰ ਜਾਂਦੀ ਹੈ ਨਾ ਪਟਾਕਾ ਵੀ ਉਹਦਾ ਹੀ ਪੈਂਦਾ। ਇਵੇਂ ਹੀ ਹੈ ਮਨੁੱਖ, ਪਰਮੇਸ਼ੁਰ ਦਿੰਦਾ ਤਾਂ ਬੜਾ ਕੁਝ ਹੈ ਜੀ, ਪਰ ਜਦੋਂ ਗੁਬਾਰੇ ਦੇ ਵਾਂਗੂ ਸਮਾਉਂਦਾ ਨਹੀਂ ਨਾ ਮਨੁੱਖ, ਜਦੋਂ ਫਿਰ ਹੰਕਾਰ ਦਾ ਪਟਾਕਾ ਪੈਂਦਾ ਬਸ, ਕਾਹੇ ਭਈਆ ਫਿਰ ਤਾਓ ਫੁੱਲਿਆ ਫੁੱਲਿਆ। ਭਗਤ ਕਬੀਰ ਜੀ ਕਹਿੰਦੇ, ਹੰਕਾਰ ਕਾਹਦਾ ਕਰਦਾ, ਰਹਿਣਾ ਤਾਂ ਨਹੀਂ ਇੱਥੇ, ਚਲੇ ਜਾਣਾ। ਅਤੇ ਗੁਰਬਾਣੀ ਨੇ ਤਾਂ ਜ਼ਿਕਰ ਕੀਤਾ, ਜਦੋਂ ਇਸ ਆਤਮਾ ਨੂੰ ਮਾਂ ਦੇ ਗਰਭ ਵਿੱਚ ਪਾਇਆ ਗਿਆ ਨਾ, ਉਸ ਤੋਂ ਪਹਿਲਾਂ ਦਿਨ ਨਿਯਤ ਕੀਤਾ, ਇਸ ਦਿਨ ਵਾਪਸ ਆਉਣਾ, ਤੂੰ ਭੇਜਿਆ ਹੀ ਫਿਰ ਗਿਆ। ਮਰਨ ਲਿਖਾਏ ਮੰਡਲ ਮੈਂ ਆਏ, ਦਿਨ ਪਹਿਲਾਂ ਲਿਖਿਆ ਅਗਲਿਆਂ ਨੇ, ਵੇਲਾ ਘੜੀ ਮੂਰਤ ਲਿਖ ਕੇ ਫਿਰ ਘੱਲਿਆ ਵੀ ਜਾ, ਪਰ ਵਾਪਸੀ ਦਾ ਪਹਿਲੋਂ ਗੱਲ ਕੀਤੀ ਹੈ। ਤੇ ਭਗਤ ਕਬੀਰ ਜੀ ਕਹਿੰਦੇ, ਫਿਰ ਕਾਹਦਾ ਹੰਕਾਰ ਕਰਦਾ ਹੈ,
ਜਬ ਦਸ ਮਾਸ ਉਰਦ ਮੁਖ ਰਹਿਤਾ।
ਅੱਗੇ ਫਿਰ ਹੋਰ ਉਦਾਹਰਨ ਦਿੱਤੀ ਹੈ, ਵਾਰ ਵਾਰ ਭਗਤ ਕਬੀਰ ਜੀ ਟੁੰਬਦੇ ਨੇ ਇਸ ਮਨੁੱਖ ਨੂੰ ਵੀ ਹੈਸੀਅਤ ਤੇਰੀ ਇਹੋ ਹੀ ਹੈ ਨਾ। ਇੱਥੇ ਭਗਤ ਕਬੀਰ ਜੀ ਨੇ ਦਸ ਮਾਸ ਦਸ ਮਹੀਨੇ ਉਰਦ ਉਲਟਾ ਮੁੱਖ ਰਹਿਤਾ ਜ਼ਿਕਰ ਕੀਤਾ ਵੀ ਮਾਂ ਦੇ ਗਰਭ ਵਿੱਚ ਦਸ ਮਹੀਨੇ ਤੂੰ ਉਲਟਾ ਲਟਕਿਆ ਰਿਹਾ, ਮੁੱਖ ਤਲੈ ਪੈਰ ਉਪਰੈ ਵਸੰਦੋ ਕੋਹ ਥੜੈ ਥਾਏ, ਨਾਨਕ ਸੋ ਧਣੀ ਕਿਉਂ ਵਿਸਾਰਿਓ ਉਧਰੈ ਜਿਸ ਦੇ ਨਾਏ। ਵੇਖ, ਦੋ ਘੰਟੇ ਦਸ ਘੰਟੇ ਦਸ ਦਿਨ ਮਨੁੱਖ ਉਲਟਾ ਲਟਕਦਾ ਰਹੇ ਅਤੇ ਉਹਦੇ ਸਾਹ ਨਿਕਲ ਜਾਂਦੇ ਆ, ਪਰ ਪਰਮੇਸ਼ੁਰ ਨੇ ਤੈਨੂੰ ਦਸ ਮਹੀਨੇ ਬਚਾ ਕੇ ਰੱਖਿਆ, ਇਹ ਕੋਈ ਨਿੱਕੀ ਮੋਟੀ ਰਹਿਮਤ ਬਖਸ਼ਿਸ਼ ਨਹੀਂ। ਮਾਂ ਦੇ ਗਰਭ ਦੇ ਵਿੱਚ ਦਸ ਮਹੀਨੇ ਉਰਦ ਉਲਟਾ ਲਟਕਿਆ ਰਿਹਾ ਤੂੰ, ਦਸ ਮਾਸ, ਪਰ ਤੂੰ ਬਾਹਰ ਆਇਆ ਉਸੇ ਨੂੰ ਹੀ ਭੁੱਲ ਗਿਆ। ਮੈਂ ਅੱਗੇ ਵੀ ਇਸ ਸਟੇਜ ਤੋਂ ਕਾਫੀ ਵਾਰ ਜ਼ਿਕਰ ਕੀਤਾ, ਵਿਦਵਾਨਾਂ ਨੇ ਜ਼ਿਕਰ ਕੀਤਾ, ਪਿਛਲੇ ਸੌ ਜਨਮ ਤੱਕ ਦਾ ਮਨੁੱਖ ਨੂੰ ਗਿਆਨ ਹੁੰਦਾ ਜਦੋਂ ਮਾਂ ਦੇ ਗਰਭ ਵਿੱਚ ਇਹ ਆਤਮਾ ਆਉਂਦੀ ਹੈ ਸਰੀਰ ਵਿੱਚ, ਪਰ ਜਦੋਂ ਇਹ ਬਾਹਰ ਆਉਂਦੀ ਹੈ ਮਾਇਆ ਦੀ ਵਾਈਬ੍ਰੇਸ਼ਨ, ਇਸ ਮਾਤ ਲੋਕ ਦਾ ਪ੍ਰਭਾਵ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਇਹਨੂੰ ਫਿਰ ਉਹ ਪਿਛਲਾ ਭੁੱਲ ਜਾਂਦਾ, ਅਤੇ ਜਦੋਂ ਪਿਛਲਾ ਸਾਰਾ ਕੁਝ ਭੁੱਲ ਜਾਂਦਾ ਨਾ, ਨਾਲ ਹੀ ਇਹਨੂੰ ਰੱਬ ਬੋਲ ਜਾਂਦਾ, ਵਿੱਚੋਂ ਗਰਭੈ ਨਿਕਲ ਆਇਆ ਖਸਮ ਵਿਸਾਰ ਦੁਨੀ ਚਿੱਤ ਲਾਇਆ। ਭਗਤ ਕਬੀਰ ਜੀ ਕਹਿੰਦੇ, ਜਦੋਂ ਦਸ ਮਹੀਨੇ ਮਾਂ ਦੇ ਪੇਟ ਵਿੱਚ ਤੂੰ ਉਲਟਾ ਲਟਕਿਆ ਰਿਹੋ,
ਸੋ ਦਿਨ ਕੈਸੇ ਭੁੱਲਿਆ।
ਭੁੱਲਣਾ ਨਹੀਂ ਸੀ ਚਾਹੀਦਾ ਤੈਨੂੰ, ਪਰ ਕਿਉਂ ਭੁੱਲ ਗਿਆ, ਕਿਸ ਤਰ੍ਹਾਂ ਭੁੱਲ ਗਿਆ? ਭਗਤ ਕਬੀਰ ਜੀ ਸਵਾਲ ਕਰਦੇ ਹਨ, ਵਿਸ਼ਰਾਮ ਦੇ ਕਰਕੇ ਬਖਸ਼ਿਸ਼ ਕਰਦੇ ਹਨ,
ਜਿਉਂ ਮਦ ਮਾਖੀ ਤਿਉਂ ਸਠੋਰ ਰਸ।
ਇੱਕ ਕਾਰਨ ਦਾ ਜ਼ਿਕਰ ਕਰਦੇ ਪਏ ਨੇ ਰੱਬ ਭੁੱਲਣ ਦਾ, ਉਦਾਹਰਨ ਦਿੱਤੀ, ਹੁਣ ਆਪਾਂ ਅਹਿਮੀਅਤ ਨਹੀਂ ਦਿੰਦੇ ਆ ਮਧੂ ਮੱਖੀ ਨੂੰ, ਸ਼ਹਿਦ ਦੀ ਮੱਖੀ ਨੂੰ, ਸਾਡੇ ਵਾਸਤੇ ਉਹਦੀ ਕੀ ਹੋਂਦ ਆ ਜੀ, ਪਰ ਅਸਲ 'ਚ ਹੋਂਦ ਸਾਡੀ ਵੀ ਇੰਨੀ ਕੀ ਆ। ਭਗਤ ਕਬੀਰ ਜੀ ਨੇ ਤਾਂ ਇੱਕ ਛੋਟੇ ਜਿਹੇ ਮੱਖੀ ਦੀ ਉਦਾਹਰਨ ਦਿੱਤੀ ਆ ਵੀ ਫੁੱਲਿਆ ਫੁੱਲਿਆ ਕਾਹ ਤੋਂ ਫਿਰਦਾ, ਕਿੰਨਾ ਦਾ ਕਰਕੇ ਰੱਬ ਭੁੱਲਿਆ ਤੂੰ। ਸਾਡੀ ਉਦਾਹਰਨ ਮਧੂ ਮੱਖੀ ਨਾਲ ਦਿੰਦੇ ਆ ਵੀ ਹੈਸੀਅਤ, ਜਿਤਨਾ ਤੇਰੇ ਵਾਸਤੇ ਮਧੂ ਮੱਖੀ ਦੀ ਕੋਈ ਬਹੁਤੀ ਹੈਸੀਅਤ ਨਹੀਂ ਨਾ, ਅਤੇ ਮਨੁੱਖ ਹੈਸੀਅਤ ਬਹੁਤੀ ਤੇਰੀ ਵੀ ਐਵੇਂ ਨਹੀਂ ਹੈ, ਤੂੰ ਵੀ ਐਵੇਂ ਹੀ ਹੈ। ਵੇਖ, ਉਹ ਮਧੂ ਮੱਖੀ ਕਿੰਨਾ ਕਿੰਨਾ ਭਰਮਣ ਕਰਦੀ ਹੈ, ਫੁੱਲਾਂ ਤੋਂ ਜਾਂਦੀ ਹੈ, ਮਕਰੰਦ ਚੂਸਦੀ ਹੈ, ਸ਼ਹਿਦ ਤਿਆਰ ਕਰਦੀ ਹੈ, ਕਿੰਨਾ ਖਪਦੀ ਹੈ। ਹੁਣ ਆਪਾਂ ਉਹਨੂੰ ਬੇਵਕੂਫੀ ਸਮਝਦੇ ਹਾਂ ਨਾ, ਵੀ ਸ਼ਹਿਦ ਤਿਆਰ ਤਾਂ ਕਰਦੀ ਹੈ ਪਰ ਆਉਂਦਾ ਕੋਈ ਹੋਰ ਆ, ਸ਼ਹਿਦ ਚੋ ਕੇ ਲੈ ਜਾਂਦਾ ਉਹ ਵਿਚਾਰੀ, ਫਿਰ ਸ਼ਹਿਦ ਤਿਆਰ ਕਰਦੀ ਰਹਿੰਦੀ ਹੈ, ਬਸ ਉਹ ਤਿਆਰ ਹੀ ਕਰਦੀ ਰਹਿੰਦੀ ਹੈ, ਖਾਧੀ ਤਾਂ ਨਹੀਂ, ਖਾਣ ਵਾਲਾ ਤਾਂ ਕੋਈ ਹੋਰ ਆ ਜਾਂਦਾ ਹੈ।
ਜੋਰ ਜੋਰ ਧਨ ਕੀ ਆ।
ਉਦਾਹਰਨ ਮਧੂ ਮੱਖੀ ਦੀ ਦੇ ਕੇ ਨਾ, ਅਤੇ ਭਗਤ ਕਬੀਰ ਜੀ ਕਹਿੰਦੇ, ਹੈ ਤੂੰ ਵੀ ਐਵੇਂ ਹੀ ਆ, ਕਿੰਨੀ ਦੌੜ ਭੱਜ ਕੀਤੀ, ਰਾਤਾਂ ਗਾਲੀਆਂ, ਦਿਨ ਬਰਬਾਦ ਕੀਤੇ, ਸਮਾਂ ਬਰਬਾਦ ਕੀਤਾ, ਅੰਬਾਰ ਲਾ ਲਿਆ, ਜਿਵੇਂ ਮਧੂ ਮੱਖੀ ਨੇ ਲਾ ਲਿਆ ਸ਼ਹਿਦ ਦਾ, ਕੋਈ ਹੋਰ ਆਇਆ ਸ਼ਹਿਦ ਚੋ ਕੇ ਲੈ ਗਿਆ, ਅਤੇ ਇਵੇਂ ਹੀ ਇਹ ਧਨ ਵੀ ਹੈ, ਤੇਰਾ ਸਾਹ ਨਿਕਲਣਾ ਬਸ। ਐ ਸਠੋਰ ਮੂਰਖ ਮਨੁੱਖ, ਤੂੰ ਤਾਂ ਜੋੜਦਾ ਹੀ ਰਿਹਾ ਨਾ, ਇਕੱਠਾ ਹੀ ਕਰਦਾ ਰਿਹਾ, ਇਹ ਧਨ ਵੀ ਤੇਰਾ ਸਾਥੀ ਬਣ ਸਕਦਾ ਸੀ ਜੇ ਇਹਨੂੰ ਨੇਕ ਕਰਮਾਂ ਵਿੱਚ ਲਾ ਦਿੰਦੋ, ਦਸਵੰਧ ਗੁਰੂ ਦੇ ਅਰਪਣ ਕਰ ਦਿਓ। ਜੇ ਕਿਧਰੇ ਇਸ ਧਨ ਨੂੰ ਤੂੰ ਪਰਉਪਕਾਰ ਵਾਸਤੇ ਵਰਤ ਦਿਓ ਤਾਂ ਤੇਰਾ ਇਸਨੇ ਬੜਾ ਜਨਮ ਸਫਲਾ ਕਰਵਾ ਦੇਣਾ ਸੀ, ਇਹਨੇ ਸਾਥ ਤੇਰਾ ਦੇ ਦੇਣਾ ਸੀ, ਪਰ ਤੂੰ ਉਸ ਮਧੂ ਮੱਖੀ ਵਾਂਗੂ ਜਿਵੇਂ ਉਹ ਸ਼ਹਿਦ ਜੋੜਦੀ ਰਹੀ। ਜੋਰ ਜੋਰ ਧਨ ਕੀਆ, ਧਨ ਜੋੜਨ ਦੇ ਵਿੱਚ ਸਮਾਂ ਬਰਬਾਦ ਕਰ ਦਿੱਤਾ।
ਵਰਤੀ ਬਾਰ ਲੇਹੋ ਲੇਹੋ ਕਰੀਐ,
ਤੇਰਾ ਸਾਹ ਨਿਕਲਿਆ ਨਾ, ਮਰਤੀ ਬਾਰ ਤੇਰਾ ਸਾਹ ਨਿਕਲਿਆ, ਤੇਰੇ ਵੱਲ ਥੋੜ੍ਹਾ ਧਿਆਨ ਆ, ਧਿਆਨ ਤੇ ਤੇਰੇ ਪੈਸਿਆਂ ਦੇ ਢੇਰ ਵੱਲ ਆ, ਪਰਿਵਾਰ ਦੇ ਜੀਆਂ ਦਾ ਵੀ ਮੇਰਾ ਕਿੰਨਾ ਹਿੱਸਾ ਬਣਦਾ। ਲੇਹੋ ਲੇਹੋ ਵੀ ਮੈਂ ਲੈਣਾ, ਮੈਂ ਆਪਣਾ ਹਿੱਸਾ ਲੈਣਾ, ਮਰ ਜਾਵਾਂਗਾ ਮੈਂ ਆਪਣਾ ਹਿੱਸਾ ਥੋੜ੍ਹਾ ਛੱਡਣਾ। ਗੱਲ ਬਾਪੂ ਦੀ ਥੋੜ੍ਹਾ ਜਿੰਨੇ ਢੇਰ ਲਾਇਆ, ਗੱਲ ਤਾਂ ਬਾਪੂ ਦੇ ਢੇਰ ਦੀ ਹੈ ਵੀ ਢੇਰ ਕਿੰਨਾ ਲਾਇਆ, ਇਹਦੇ ਵਿੱਚੋਂ ਮੇਰਾ ਕਿੰਨਾ ਹਿੱਸਾ ਆਉਂਦਾ। ਗੱਲ ਤਾਂ ਢੇਰ ਦੇ ਵਿੱਚੋਂ ਮੇਰੇ ਹਿੱਸੇ ਦੀ ਆ, ਗੱਲ ਬਾਪੂ ਦੀ ਥੋੜ੍ਹਾ, ਉਹਨੇ ਕਰ ਲਿਆ ਜਨਮ ਬਰਬਾਦ ਤਾਂ ਕਰ ਲਿਆ, ਇਸ ਕਰਕੇ ਮੈਂ ਆਪਣਾ ਹਿੱਸਾ ਲੈਣਾ, ਮੈਂ ਆਪਣਾ ਹਿੱਸਾ ਲੈਣਾ। ਲੇਹੋ ਲੇਹੋ ਕਰੀਏ, ਇਸ ਤਰ੍ਹਾਂ ਫਿਰ ਪਰਿਵਾਰ ਦੇ ਜੀ ਉਸ ਢੇਰ ਤੋਂ ਝਗੜਦੇ ਹਨ।
ਭੂਤ ਰਹਿਣ ਕਿਉਂ ਦੀਆ,
ਤੇ ਜੇ ਮਾੜਾ ਮੋਟਾ ਧਿਆਨ ਵੀ ਆਉਂਦਾ ਨਾ, ਅੱਜ ਜਦੋਂ ਸਮੇਂ ਦੀ ਵੰਡ ਵੀ ਆਪਾਂ ਕਰਦੇ ਹਾਂ ਤੇ ਭੂਤ ਕਾਲ ਜਿਹੜਾ ਬੀਤ ਗਿਆ, ਵਰਤਮਾਨ ਜਿਹੜਾ ਚੱਲ ਰਿਹਾ ਤੇ ਆਉਣ ਵਾਲਾ ਭਵਿੱਖਤ ਕਾਲ, ਤੇ ਭੂਤ ਬੀਤ ਗਿਆ ਮਰ ਗਿਆ, ਤੇ ਜੇ ਬਹੁਤਾ ਉਸ ਢੇਰੀ ਤੋਂ ਧਿਆਨ ਨਿਕਲਦਾ ਵੀ ਹੈ ਨਾ ਘਰ ਦੇ ਜੀਆਂ ਦਾ, ਤੇ ਕਹਿੰਦੇ ਚੜ੍ਹਾਈ ਕਦੋਂ ਦਾ ਕੀਤਾ, ਇਹਨੂੰ ਘਰ ਵਿੱਚ ਰਹਿਣ ਕਿਉਂ ਦਿੱਤਾ, ਭੂਤ ਰਹਿਣ ਕਿਉਂ ਦੀ ਆ। ਸੰਸਕਾਰ ਕਰੀਏ, ਸੂਰਜ ਛਿਪ ਜਾਣਾ, ਮੁੜ ਕੇ ਸਰੀਰ ਤੋਂ ਸਮੈਲ ਆਉਣੀ ਆ, ਬਾਡੀ ਨੇ ਮੁਸ਼ਕ ਮਾਰਨਾ, ਇਸ ਕਰਕੇ ਇਸ ਦਾ ਵੀ ਕੰਮ ਨਿਬੇੜ ਦਈਏ।
ਦੇਹੁਰੀ ਲਾਉ ਬਰੀ ਨਾਰ ਸੰਗ ਭਈ,
ਸਾਡੇ ਤੇ ਇੱਧਰ ਇਹ ਪਰੰਪਰਾ ਨਹੀਂ ਹੈਗੀ, ਇਸਤਰੀਆਂ ਨਾਲ ਹੀ ਜਾਂਦੀਆਂ ਸ਼ਮਸ਼ਾਨ ਭੂਮਿਕਾ ਤੱਕ, ਪਰ ਪੂਰਬ ਵੱਲ ਨਾ ਜੀ ਉੱਧਰ ਇੱਕ ਪਰੰਪਰਾ ਵੀ ਜਿਹੜੀ ਇਸਤਰੀ ਹੈ ਘਰ ਦੀ ਦਲੀਜ ਤੋਂ ਬਾਹਰ ਨਹੀਂ ਆਉਂਦੀ, ਜਦੋਂ ਪਤੀ ਚੜ੍ਹਾਈ ਕਰ ਜਾਂਦਾ ਦਲੀਜ ਤੱਕ ਹੀ ਤੋਰਨ ਆਉਂਦੀ ਆ, ਅੱਗਿਓਂ ਫਿਰ ਸਕੇ ਸੰਬੰਧੀ ਆਉਂਦੇ ਨੇ, ਸ਼ਮਸ਼ਾਨ ਭੂਮਿਕਾ ਤੱਕ ਲੈ ਕੇ ਜਾਂਦੇ ਨੇ। ਭਗਤ ਕਬੀਰ ਜੀ ਨੇ ਜ਼ਿਕਰ ਕੀਤਾ ਕਿ ਦੇਹਰੀ ਲਓ, ਦੇਹਰੀ ਤੱਕ ਉਹ ਘਰ ਵਾਲੀ ਆਈ, ਬਰੀ ਨਾਰ ਸੰਗ ਭਈ ਜਿਸ ਨਾਲ ਤੇਰਾ ਵਿਆਹ ਹੋਇਆ ਸੀ।
ਅੱਗੇ ਸਜਣ ਸੁਹੇਲਾ,
ਘਰ ਦੀ ਦਲੀਜ ਤੋਂ ਅੱਗੇ ਤੇ ਫਿਰ ਸਕੇ ਸੰਬੰਧੀਆਂ ਨੇ ਤੈਨੂੰ ਚੱਕ ਲਿਆ।
ਮਰ ਕੱਟ ਲਓ ਸਭ ਲੋਕ ਕੁਟੰਬ ਪਇਓ,
ਮਰਕਟ ਮਸਾਣਾ ਤੱਕ ਬਾਕੀ ਵੀ ਆ ਗਏ ਤੇਰੇ ਮ੍ਰਿਤਕ ਸਰੀਰ ਨੂੰ ਲੈ ਕਰਕੇ।
ਆ ਗਏ ਹੰਸ ਅਕੇਲਾ,
ਪਰ ਅੱਗੇ ਤੇ ਆਤਮਾ ਨੇ ਇਕੱਲੀ ਨਹੀਂ ਜਾਣਾ ਨਾ। ਜਹ ਮਹਾ ਭਿਆਨ ਦੂਤ ਜਮ ਦਲੈ, ਤਹ ਕੇਵਲ ਨਾਮ ਸੰਗ ਤੇਰੇ ਚੱਲੈ, ਜੈ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ। ਉੱਥੇ ਤੇ ਫਿਰ ਸਾਥ ਤੇਰਾ ਨਾਮ ਨੇ ਦੇਣਾ ਹੈ।
ਕਹਿਤ ਕਬੀਰ ਸੁਨਹੋ ਰੇ ਪ੍ਰਾਣੀ,
ਐ ਪ੍ਰਾਣਾ ਧਾਰੀ ਜੀਵ, ਭਗਤ ਕਬੀਰ ਜੀ ਕਹਿੰਦੇ ਮੇਰੀ ਗੱਲ ਸੁਣਨੀ ਕਰ।
ਪਰੇ ਕਾਲ ਗ੍ਰਸ ਕੂਆ,
ਜਿਵੇਂ ਖੂਹ ਵਿੱਚ ਡਿੱਗਿਆ ਬੰਦਾ ਨਾ ਹੱਥ ਪੈਰ ਮਾਰਦਾ, ਤੂੰ ਵੀ ਐਵੇਂ ਕਾਲ ਦੇ ਵੱਸ ਹੋਇਆ, ਤੇ ਇਸ ਮਾਤ ਲੋਕ ਦੇ ਹਨੇਰੇ ਅਗਿਆਨਤਾ ਦੇ ਖੂਹ ਕੂਏ ਵਿੱਚ ਡਿੱਗਿਆ ਹੈ।
ਝੂਠੀ ਮਾਇਆ ਆਪ ਬੰਧਾਇਆ,
ਇਸ ਝੂਠੀ ਮਾਇਆ ਦੇ ਪ੍ਰਭਾਵ ਦੇ ਵਿੱਚ ਤੂੰ ਆਪਣੇ ਆਪ ਨੂੰ ਬੰਨਿਆ, ਜਨਮਾਂ ਜਨਮਾਂਤਰਾਂ ਦੇ ਗੇੜਿਆਂ ਵਿੱਚ ਪਿਆ ਹੋਇਆ ਹੈ। ਕਿਵੇਂ ਜੀ,
ਜਿਉਂ ਨਲਨੀ ਭ੍ਰਮ ਸੂ ਹੋਵਾ।
ਬਸ ਜਿਵੇਂ ਤੋਤਾ ਭਰਮ ਵਿੱਚ ਪੈ ਜਾਂਦਾ, ਅੱਜ ਤੇ ਬਦਲ ਗਏ ਹਾਲਾਤ। ਪੁਰਾਣੇ ਸਮੇਂ ਵਿੱਚ ਤੋਤੇ ਨੂੰ ਫੜਨ ਵਾਸਤੇ ਇੱਕ ਵੱਡੇ ਬਰਤਨ ਵਿੱਚ ਪਾਣੀ ਪਾਇਆ ਜਾਂਦਾ ਸੀ, ਦੋਵਾਂ ਬੰਨਿਆਂ 'ਤੇ ਦੋ ਕਿੱਲੀਆਂ ਗੱਡ ਕੇ ਉਹਨਾਂ ਨੂੰ ਇੱਕ ਪਤਲੀ ਜਿਹੀ ਰੱਸੀ ਬੰਨ੍ਹ ਕੇ ਉਹਨਾਂ ਦੇ ਵਿੱਚ ਅਨਾਰ ਪਰੋ ਦਿੱਤਾ ਜਾਂਦਾ ਸੀ। ਤੋਤਾ ਅਨਾਰ 'ਤੇ ਬੜਾ ਲੁਭਾਏਮਾਨ ਹੁੰਦਾ, ਜਦੋਂ ਖਾਣ ਆਉਂਦਾ ਚੁੰਝ ਮਾਰਦਾ, ਚੁੰਝ ਫਸ ਜਾਂਦੀ ਹੈ, ਲਟਕ ਜਾਂਦਾ ਹੇਠਾਂ ਨੂੰ ਪੱਠਾ। ਪਾਣੀ ਵਿੱਚੋਂ ਥੱਲਿਓਂ ਜਦੋਂ ਤਸਵੀਰ ਦਿਖਦੀ ਹੈ ਤਾਂ ਉਹਨੂੰ ਉਹ ਸਮੁੰਦਰ ਭਾਸਦਾ, ਫਿਰ ਛੱਡਦਾ ਨਹੀਂ ਨਾਰ ਨੂੰ, ਰੱਸੀ ਨੂੰ, ਵੀ ਮੈਂ ਡੁੱਬ ਜਾਵਾਂਗਾ, ਸ਼ਿਕਾਰੀ ਫੜ ਲੈਂਦਾ। ਇਵੇਂ ਹੀ ਮਨੁੱਖ ਭਰਮ ਵਿੱਚ ਪੈ ਕੇ ਨਾ ਮਾਇਆ ਦੇ, ਮਾਇਆ ਦੇ ਮਾਇਆ, ਮਾਇਆ ਮਾਇਆ ਕਰਦਾ, ਮਾਇਆ ਮਨੋ ਨਾ ਵੀਸਰੈ ਮੰਗੈ ਦਮਾਂ ਦਮ, ਰੱਬ ਨੂੰ ਭੁੱਲ ਜਾਂਦਾ, ਇਸੇ ਭਰਮ ਵਿੱਚ ਪੈ ਜਾਂਦਾ। ਭਗਤ ਕਬੀਰ ਜੀ ਸਮਝਾਉਂਦੇ ਆ, ਨਾਲ ਕਿਸੇ ਨੇ ਨਹੀਂ ਜਾਣਾ, ਨਾਲ ਜਾਣਾ ਪਰਮਾਤਮਾ ਦੇ ਨਾਮ ਨੇ, ਸੇਵਾ ਨੇ, ਸਿਮਰਨ ਨੇ, ਇਸ ਕਰਕੇ ਉਸ ਦੀ ਘਾਲ ਕਮਾਈ ਕਰ। ਅੱਜ ਸਤਿਗੁਰੂ ਭਗਤ ਕਬੀਰ ਜੀ ਦੇ ਰਾਹੀਂ ਸਾਨੂੰ ਉਪਦੇਸ਼ ਦਿੰਦੇ ਰਹੇ ਆ। ਇਸ ਮਾਤ ਲੋਕ ਵਿੱਚ ਵਿਚਰਦਿਆਂ, ਪਰਿਵਾਰ ਵਿੱਚ ਵਿਚਰਦਿਆਂ, ਰਹਿਣਾ ਪਰਿਵਾਰ ਵਿੱਚ, ਰਹਿਣਾ ਮਾਇਆ ਵਿੱਚ, ਪਰ ਨਿਰਲੇਪ ਰਹਿਣਾ, ਇਹਨਾਂ ਦੇ ਪ੍ਰਭਾਵ ਵਿੱਚ ਭਰਮ ਹੇਠ ਨਹੀਂ ਆਉਣਾ। ਗੁਰੂ ਕਿਰਪਾ ਕਰੇ, ਅੱਜ ਦਾ ਜੋ ਉਪਦੇਸ਼ ਆ ਸਾਡੇ ਹਿਰਦੇ ਵਿੱਚ ਵਸ ਜਾਵੇ, ਸਾਡਾ ਇਹ ਜਨਮ ਸਫਲ ਹੋ ਜਾਵੇ। ਹੋਈਆਂ ਬੇਅੰਤ 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 ਭੁੱਲਾਂ ਚੁੱਕਾਂ ਦੀ ਖਿਮਾ ਜੀ, ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਕਹਿਤ ਕਬੀਰ ਸੁਨਹੋ ਰੇ ਪ੍ਰਾਨੀ, ਪਰੇ ਕਾਲ ਗ੍ਰਸ ਕੂਆ, ਝੂਠੀ ਮਾਇਆ ਆਪ ਬੰਧਾਇਆ, ਜਿਉ ਨਲਨੀ ਭ੍ਰਮ ਸੂਆ।
ਵਾਹਿਗੁਰੂ ਜੀ ਕਾ ਖਾਲਸਾ।